सत्नाम करता पुरुष निर्भो निर्वैर अकाल मूरत अजुनी शय पंगुर प्रसाद जप आद सच जुगाद सच है भी सच नानक खुशी भी सच जीता समुंद सागर नीर भरिया तेते अवगुण हमारे दया करो किस मिहिर उपावो डूबते पत्थर तारे दया करो किस मिहिर उपावो डूबते पत्थर तारे जियड़ा अग्न बराबर तप है पीतर वगै काती परणवत नानक हुक्म पछाण सुख होवै दिन राती सो कहो तल गुर सेविया तहनिश सहज सो पाए दर्शन परसियन गुरु कै जन्म मरण दुख जा सतनाम तनु वाहे गुरु साहिब जीओ मन्ने की गत कहीं ना जाए जे को कहे पिछे पछुताए मन्ने की गत कहीं ना जाए जे को कहे पिछे पछुताए कागद कलम ना लिखण हार मन्ने का बह करन विचार ऐसा नाम निरंजन होए जे को मन जाने मन को ऐसा नाम निरंजन होए जे को मन जाने मन को वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दे पावन पवित्र हजूरी अंदर शोभायमान होए बैठे गुरमुख प्यारे सत संगी जनों हजूर दी इलाही गुरबाणी दा आप जी ने कीर्तन सरवण कीता है। भाई गुरदास जी होरां दा ओ कवित जिस विच उन्होंने अपने सतगुरु दे प्रति ਸਹਿਤ ਦੇ ਬਿਰਦ ਦੀ ਸਤਿਗੁਰੂ ਆਪਣੇ ਸਿੱਖ ਤੇ ਕੀ ਮੇਰਾਮਤ ਕਰ ਗਏ। ਜਦੋਂ ਉਸ ਦਰ ਘਰ ਨੂੰ ਸਹਿਬ ਦੇ ਘਰ ਨੂੰ ਕੋਈ ਚੱਲ ਕੇ ਜਾਂਦਾ, ਆਪ ਨੇ ਸਰਵਣ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਵਿੱਚੋਂ, ਆਪ ਜੀ 11 ਪੌੜੀਆਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਅੱਜ ਗੁਰੂ ਬਖਸ਼ਿਸ਼ ਦੇ ਨਾਲ ਆਪ ਜੀ ਨੇ 12ਵੀਂ ਪੌੜੀ ਸਰਵਣ ਕੀਤੀ ਹੈ। ਆਓ ਹਜ਼ੂਰ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਔਰ ਆਪ ਸੰਗਤ ਦੀ ਅਸੀਸ ਨਾਲ ਆਪਾਂ ਆਰੰਭ ਕਰਨੀ। ਸਹਿ ਬਖਸ਼ਿਸ਼ ਕਰੇ, ਆਪ ਅੰਦਰ ਨੂੰ ਇਕਾਗਰਤਾ ਟਿਕਾਓ ਬਖਸ਼ੇ, ਕਰੋ ਕਿਰਪਾਲਤਾ। ਸਮੁਖ ਮਾਈ ਭਾਈ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੀਆਂ 4 ਪੌੜੀਆਂ ਵਿੱਚ ਆਪਾਂ ਨੂੰ ਇਹ ਕਿਰਪਾ ਕਰਕੇ ਦਰਸਾ ਚੁੱਕੇ ਨੇ ਕਿ ਜਦੋਂ ਉਸ ਪਰਮੇਸ਼ਵਰ ਦੇ ਨਾਮ ਨੂੰ, ਸਤਿਗੁਰੂ ਦੀ ਨਾਮ ਸਿੱਖਿਆ ਨੂੰ ਕੋਈ ਸੁਣਦਾ ਹੈ ਤੇ ਉਸ ਦੀ ਪਦਵੀ ਉਹ ਕਿੰਨੇ ਕੁ ਉੱਚੇ ਰੁਤਬੇ ਤੇ ਪਹੁੰਚ ਜਾਂਦਾ ਹੈ। ਆਪਾਂ 4 ਪੌੜੀਆਂ ਵਿੱਚ ਵਿਚਾਰੇ ਕਿ ਉਹ ਦੇਵਤਿਆਂ ਪੀਰਾਂ ਮਹਾਂਪੁਰਸ਼ਾਂ ਵਾਲੀਆਂ ਪਦਵੀਆਂ ਤੋਂ ਉੱਪਰ ਚਲਾ ਗਿਆ। ਉਹਦੇ ਅੰਦਰ ਗੁਰੂ ਨੇ ਬੇਅੰਤ ਗੁਣਾਂ ਦਾ ਭੰਡਾਰ ਪੈਦਾ ਕਰ ਦਿੱਤਾ ਤੇ ਅੱਜ ਸਤਿਗੁਰੂ ਕਹਿੰਦੇ ਨੇ ਜਦੋਂ ਉਸ ਨਾਮ ਸਿੱਖਿਆ ਨੂੰ ਸੁਣ ਕੇ ਕੋਈ ਮੰਨ ਲੈਂਦਾ ਹੈ, ਸਤਿਗੁਰੂ ਨੇ ਸੁਣ ਦਾ ਵਿਸ਼ਾ ਕੰਨਾਂ ਦਾ ਕੇ ਤੇ ਮੰਨਣ ਦਾ ਵਿਸ਼ਾ ਜਿਹੜਾ ਉਹ ਮਨ ਦਾ ਕੇ। ਵੈਸੇ ਹਜ਼ੂਰ ਨੇ ਬਾਣੀ ਵਿੱਚ ਜਦੋਂ ਮਨ ਦੀ ਗੱਲ ਕੀਤੀ ਤੇ ਮਨ ਬਚ ਤੇ ਕ੍ਰਮ ਤਿੰਨਾਂ ਦੀ ਗੱਲ ਕੀਤੀ। ਜਦੋਂ ਗੁਰੂ ਕੇ ਬਚਨਾਂ ਨੂੰ ਮੰਨਣਾ ਤੇ ਸਾਹਿਬ ਕਹਿਣ ਲੱਗੇ ਜਿੱਥੇ ਤੂੰ ਆਪਣੇ ਮੁੱਖ ਵਿੱਚੋਂ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਉੱਥੇ ਤੂੰ ਆਪਣੇ ਮਨ ਵਿੱਚ ਵੀ ਉਹਨੂੰ ਵਸਾ ਤੇ ਜਦੋਂ ਤੇਰੇ ਮਨ ਦੇ ਅੰਦਰ ਉਹ ਨਾਮ ਟਿਕ ਜਾਏ, ਉਹ ਗੁਰੂ ਕੀ ਨਾਮ ਸਿੱਖਿਆ ਵਸ ਜਾਏ, ਫਿਰ ਤੇਰੇ ਕਰਮ ਜਿਹੜੇ ਨੇ ਜੋ ਤੂੰ ਕੰਮ ਕਰਨਾ ਉਹਨਾਂ ਵਿੱਚੋਂ ਵੀ ਇਹ ਪ੍ਰਗਟ ਹੋਵੇ ਕਿ ਇਹਨੇ ਗੁਰੂ ਕੀ ਸਿੱਖਿਆ ਮੰਨ ਲਈ। ਹਜ਼ੂਰ ਅੱਜ ਕਹਿ ਰਹੇ ਨੇ ਕਿ ਮੰਨਣ ਵਾਲੇ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਮੈਂ ਇੱਕ ਅਰਜ਼ ਕਰਦੇ ਹਾਂ। ਸਤਿਗੁਰੂ ਨੇ ਇਹ 4 ਪੌੜੀਆਂ ਉਚਾਰੀਆਂ ਨੇ, ਇਹਨਾਂ ਵਿੱਚੋਂ 1 ਪੌੜੀ ਇਹ ਮੰਨੇ ਦੀ ਤੇ ਬਾਕੀ ਜਿਹੜੀਆਂ 3 ਪੌੜੀਆਂ ਨੇ ਉਹ ਨੇ ਮੰਨੇ ਦੀਆਂ। ਇੱਥੇ ਮੰਨੇ ਨੂੰ ਨੰਨੇ ਤੇ ਕੇਵਲ 1 ਲਾਣ ਲੱਗੀ, ਇਹਦਾ ਉਚਾਰਨ ਗੁਰਮੁਖ ਜਨ ਮੰਨੇ ਕਰਦੇ ਨੇ ਤੇ ਅਗਲੀਆਂ ਪੌੜੀਆਂ ਵਿੱਚ ਸਾਹਿਬ ਨੇ ਨੰਨੇ ਨੂੰ ਦੁਲਾਵਾਂ ਲਾਈਆਂ ਨੇ ਮੰਨੇ ਤੇ ਅਰਥਾਂ ਵਿੱਚ ਫਰਕ ਹੈ। ਇਸ ਪਹਿਲੀ ਪੌੜੀ ਦਾ ਅਰਥ ਮੰਨੇ ਕੀ ਗੱਤ ਕਹੀ ਨਾ ਜਾਏ, ਇਹਦਾ ਮਤਲਬ ਜਿਸ ਨੇ ਮੰਨ ਲਿਆ, ਜਿਹਨੇ ਇਹਨੂੰ ਕਮਾ ਲਿਆ। ਤੇ ਜਦੋਂ ਆਪਾਂ ਸਾਹਿਬ ਦੇ ਬਚਨ ਪੜ੍ਹਨੇ ਨੇ ਮੰਨੇ ਸੁਰਤ ਹੋਵੇ ਮਨ ਬੁੱਧ, ਇਹਦਾ ਅਰਥ ਮੰਨਣ ਦੇ ਨਾਲ। ਇੱਕ ਬਾਣੀ ਦੀ ਪੌੜੀ ਇਹ ਕਿ ਜਿਸ ਨੇ ਮੰਨ ਲਿਆ ਤੇ ਅੱਗੇ ਸਾਹਿਬ ਕਹਿੰਦੇ ਨੇ ਜੇਕਰ ਉਹਨੂੰ ਕੋਈ ਮੰਨ ਲੈ ਹੋਰ ਵੀ ਤੇ ਉਹਦੇ ਜੀਵਨ ਅੰਦਰ ਕੀ ਕਿਰਪਾ ਹੁੰਦੀ। ਸਤਿਗੁਰੂ ਨੇ ਪਹਿਲੀ ਪੌੜੀ ਦੇ ਅੰਦਰ ਬਚਨ ਕੀਤਾ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਾ ਪਛਤਾਏ। ਕਿੰਨੇ ਜਿਸ ਨੇ ਸਤਿਗੁਰੂ ਦੀ ਨਾਮ ਸਿੱਖਿਆ ਨੂੰ ਪਹਿਲਾਂ ਸੁਣਿਆ ਤੇ ਸੁਣ ਤੋਂ ਬਾਅਦ ਆਪਣੇ ਜੀਵਨ ਵਿੱਚ ਉਹਨੇ ਨਾਮ ਸਿੱਖਿਆ ਨੂੰ ਮੰਨ ਵੀ ਲਏ, ਹਜ਼ੂਰ ਕਹਿੰਦੇ ਉਹਦੀ ਅਵਸਥਾ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ। ਜਿਹਨੇ ਮੰਨਿਆ ਉਹਦੀ ਹਾਲਤ ਨੂੰ, ਉਹਦੇ ਅੰਦਰ ਦੀ ਅਵਸਥਾ ਨੂੰ ਕਿਉਂ ਬਿਆਨ ਕਰੇਗਾ। ਸਾਹਿਬ ਕਹਿੰਦੇ ਜੇ ਕੋਈ ਕੋਸ਼ਿਸ਼ ਵੀ ਕਰੇ ਕਿ ਮੈਂ ਉਹਦੀ ਅਵਸਥਾ ਨੂੰ ਬਿਆਨ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੇਵਲ ਪਛਤਾਵਾ ਪੱਲੇ ਪਏਗਾ ਜਿਹਨੇ ਮੰਨ ਲਿਆ ਉਹਦੇ ਵਾਸਤੇ ਕੋਈ ਕਾਗਜ਼ ਨਹੀਂ, ਕਾਗਜ਼ ਉੱਪਰ ਤੂੰ ਉਹਦੀ ਸਿਫਤ ਲਿਖ ਸਕੇ। ਜਿਹਨੇ ਮੰਨ ਲਿਆ ਭਾਵੇਂ ਅਣਗਿਣਤ ਵਿਦਵਾਨ ਇਕੱਠੇ ਹੋ ਜਾਣ ਤੇ ਬੈਠ ਕੇ ਉਹਦੇ ਜੀਵਨ ਦੀ ਵਿਚਾਰ ਕਰੀ ਜਾਣ ਤੇ ਉਹ ਵੀ ਵਿਚਾਰ ਨਹੀਂ ਕਰ ਸਕਦੇ ਜਿਨ੍ਹਾਂ ਨੇ ਜਿਸ ਨੇ ਗੁਰੂ ਕੀ ਨਾਮ ਸਿੱਖਿਆ ਨੂੰ ਮੰਨ ਲਿਆ ਉਹਦੇ ਜੀਵਨ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਗੁਰੂ ਤੇ ਪਰਮੇਸ਼ਵਰ ਦੀ ਉਪਮਾ ਕੀਤੀ ਹੈ, ਹਜ਼ੂਰ ਦੀ ਬਾਣੀ ਵਿੱਚ ਪ੍ਰਮਾਣ ਮਿਲਦੇ ਨੇ ਜਿੱਥੇ ਸਾਹਿਬ ਕਹਿੰਦੇ ਨੇ ਪਰਮੇਸ਼ਵਰ ਦੀ ਉਪਮਾ ਕੋਈ ਨਹੀਂ ਬਿਆਨ ਕਰ ਸਕਦਾ, ਤੇ ਅੱਜ ਹਜ਼ੂਰ ਨੇ ਕਹਿ ਦਿੱਤਾ ਸੀ ਜਿਹਨੇ ਮੰਨ ਲਿਆ ਉਪਮਾ ਤਾਂ ਉਹਦੀ ਵੀ ਨਹੀਂ ਬਿਆਨ ਕੀਤੀ ਜਾ ਸਕਦੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਹਾਂ, ਹਜ਼ੂਰ ਕਿਰਪਾ ਕਰਦੇ ਨੇ ਕਹਿੰਦੇ ਨੇ ਪਰਮੇਸ਼ਵਰ ਅਗਾਮੇ, ਇਹਦਾ ਅਰਥ ਹੈ ਅਪਹੁੰਚ, ਆਪਾਂ ਪੜ੍ਹਨੇ ਹਾਂ ਉਹ ਅਗੋਚਰ ਹੈ, ਉਹਦੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ ਕਿ ਜੇਕਰ ਕੋਈ ਵਿਦਵਾਨ ਆਪਣੇ ਜੀਵਨ ਅੰਦਰ ਬਹੁਤ ਸਾਰੀ ਪੜ੍ਹਾਈ ਕਰੇ ਤੇ ਬੇਅੰਤ ਗ੍ਰੰਥ ਇੰਨੇ ਕੁ ਪੜ੍ਹ ਲਵੇ ਪਰਮੇਸ਼ਵਰ ਦੇ ਸੰਬੰਧ ਅੰਦਰ, ਜਿਨ੍ਹਾਂ ਗ੍ਰੰਥਾਂ ਦਾ ਭਾਰ ਕਰੀਏ ਤੇ ਉਹਨਾਂ ਦਾ ਵੇਟ ਹੀ ਮਨਾਂ ਦੇ ਹਿਸਾਬ ਨਾਲ ਹੋਵੇ, ਇੰਨੇ ਕੁ ਗ੍ਰੰਥ ਪੜ੍ਹ ਲਏ ਕਿ ਉਹਨਾਂ ਦਾ ਭਾਰ ਮਨਾਂ ਨੂੰ ਹੀ ਹੋਵੇ। ਤੇ ਸਾਹਿਬ ਕਹਿੰਦੇ ਇੰਨਾ ਕੁਝ ਪੜ੍ਹ ਕੇ ਸਾਰੀ ਜ਼ਿੰਦਗੀ ਲਾ ਕੇ ਜਦੋਂ ਉਹ ਪਰਮੇਸ਼ਵਰ ਬਾਰੇ ਕੁਝ ਲਿਖਣ ਲੱਗੇ ਤੇ ਉਹਦੇ ਹੱਥ ਵਿੱਚ ਕਲਮ ਨਾ ਹੋਵੇ, ਪੌਣ ਦੇ ਹੱਥ ਵਿੱਚ ਹਵਾ ਜਿਤਨੀ ਤੇਜ਼ ਚੱਲਦੀ ਏ ਇਸ ਤਰ੍ਹਾਂ ਤੇਜ਼ ਚੱਲਣ ਵਾਲੀ ਕਲਮ ਹੋਵੇ, ਤੇ ਸਾਹਿਬ ਕਹਿੰਦੇ ਨੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਏ, ਜਿਤਨਾ ਸਮੁੰਦਰ ਏ ਉਹਦੇ ਪਾਣੀ ਨੂੰ ਘੋਲ ਕੇ ਸ਼ਾਹੀ ਬਣਾ ਲਿਆ ਜਾਏ, ਤੇ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ ਤੂੰ ਲਿਖਣ ਲੱਗ ਪਏ ਪਰਮੇਸ਼ਵਰ ਇੰਨਾ ਬੇਅੰਤੇ, ਉਹਦੇ ਬਾਰੇ ਤੂੰ ਇੰਨਾ ਕੁਝ ਲਿਖ ਕੇ ਵੀ ਕਹੇਗਾ ਮੇਰੇ ਮਾਲਕਾ ਤੇਰੇ ਬਾਰੇ ਮੈਂ ਕੁਝ ਨਹੀਂ ਕਹਿ ਸਕਿਆ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ, ਹਜ਼ੂਰ ਕਹਿੰਦੇ ਨੇ ਨਾਨਕ ਕਾਗਜ਼ ਲੱਖ ਮਣਾ ਪੜ੍ਹ ਪੜ੍ਹ ਕੀਚਾ ਭਾਓ, ਮਸੂ ਤੋਟ ਨਾ ਆਵਈ ਲੇਖਣ ਪੌਣ ਚਲਾਓ। ਸਾਹਿਬ ਕਹਿੰਦੇ ਨੇ ਧੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾਂ ਨਾਉ, ਆਪਾਂ ਆਉਣਾ ਇਸੇ ਪੌੜੀ ਤੇ ਮੰਨੇ ਕੀ ਗਤ ਕਹੀ ਨਾ ਜਾਇਆ। ਕਹਿੰਦੇ ਨੇ ਇੰਨਾ ਕੁਝ ਲਿਖ ਵੀ ਲਵਾਂ ਫਿਰ ਵੀ ਧੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾਂ ਨਾਉ। ਇਹ ਬਚਨ ਭਗਤ ਕਬੀਰ ਸਾਹਿਬ ਨੇ ਕਹਿ, ਉਹ ਕਹਿੰਦੇ ਨੇ ਕਬੀਰ ਸਾਤ ਸਮੁੰਦਰ ਮਸ ਕਰੋ, ਕਰਮ ਕਰੋ ਬਨਰਾਏ ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਇਹਦਾ ਮਤਲਬ ਪਰਮੇਸ਼ਵਰ ਦਾ ਕੋਈ ਅੰਤ ਨਹੀਂ, ਉਹਦੇ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹਰ ਕੀ ਗਤ ਨੇ ਕੋ ਜਾਣੈ, ਜੋਗੀ ਜਤੀ ਤਤੀ ਪਚ ਹਾਰੇ ਅਰਗੋ ਲੋਕ ਸਿਆਣੇ। ਕਹਿਣਗੇ ਉਹਦੀ ਅਵਸਥਾ ਨੂੰ ਕਿੰਨੇ ਬਿਆਨ ਕਰਨੇ, ਖਰੀ ਦੀ ਗੱਤ ਨੂੰ ਕੋਈ ਨਹੀਂ ਜਾਣਦਾ। ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿ ਰਿਹਾ ਜਿਹਨੇ ਉਸ ਹਰੀ ਦੇ ਨਾਮ ਸਿੱਖਿਆ ਨੂੰ ਮੰਨ ਲਿਆ ਤੇ ਉਹ ਮੰਨਣ ਵਾਲੇ ਦੀ ਅਵਸਥਾ ਨੂੰ ਵੀ ਕੋਈ ਬਿਆਨ ਨਹੀਂ ਕਰ ਸਕਦਾ। ਜੇ ਹਰੀ ਦੀ ਗੱਤ ਨੂੰ ਕੋਈ ਨਹੀਂ ਜਾਣਦਾ, ਅਸੀਂ ਰੋਜ਼ ਪੜ੍ਹਨੇ ਹਾਂ ਤੁਮਰੀ ਗੱਤ ਮਿਤ ਤੁਮੇ ਜਾਣੀ, ਇਹਦਾ ਮਤਲਬ ਨਿਰੰਕਾਰ ਦੀ ਅਵਸਥਾ ਨੂੰ ਉਹ ਪਰਮੇਸ਼ਵਰ ਆਪਣੇ ਬਾਰੇ ਆਪ ਜਾਣਦਾ। ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਿਆਰਿਆ ਜਦੋਂ ਕੋਈ ਨਾਮ ਸਿੱਖਿਆ ਸੁਣਦਾ ਤੇ ਉਸ ਸੁਣਨ ਵਾਲੇ ਦਾ ਜੀਵਨ ਇੰਨਾ ਕੁ ਉੱਚਾ ਹੋ ਗਿਆ। ਜੇ ਹਰੀ ਦੀ ਗੱਤ ਨੂੰ ਕੋਈ ਨਹੀਂ ਜਾਣਦਾ ਤੇ ਮੰਨਣ ਵਾਲੇ ਦੀ ਵੀ ਗੱਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਿਹਨੇ ਆਪਣੇ ਜੀਵਨ ਵਿੱਚ ਮੰਨ ਲਿਆ ਤੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਜਿਸ ਨੇ ਵੀ ਕੁਝ ਪ੍ਰਾਪਤ ਕੀਤਾ ਉਹਨੇ ਮੰਨ ਕੇ। ਸਤਿਗੁਰੂ ਕੇ ਪਵਿੱਤਰ ਬਚਨ ਅਸੀਂ ਪੜ੍ਹਨੇ ਹਾਂ, ਮਹਾਰਾਜ ਕਹਿੰਦੇ ਨੇ ਜੇ ਇੱਕ ਵਿਦਿਆਰਥੀ ਆਪਣੇ ਉਸਤਾਦ ਦੇ ਕੋਲ ਪੜ੍ਹਨ ਜਾਂਦਾ ਹੈ, ਦਿਨ ਰਾਤ ਉਸਤਾਦ ਦੇ ਕੋਲ ਉਹ ਪੜ੍ਹਦਾ, ਕਹਿੰਦੇ ਨੇ ਅਸਲ ਵਿੱਚ ਉਸਤਾਦ ਦੀ ਖੁਸ਼ੀ ਕੇਵਲ ਉਹ ਲੈ ਸਕਦਾ ਜਿਸ ਵਿਦਿਆਰਥੀ ਨੇ ਉਸਤਾਦ ਦੇ ਬਚਨਾਂ ਨੂੰ ਸਤ ਕਰਕੇ ਮੰਨੇ, ਜਿਹਨੇ ਉਹਦਾ ਸਤਿਕਾਰ ਕੀਤਾ ਤੇ ਜਿਹਨੇ ਅਦਬ ਨਹੀਂ ਕੀਤਾ, ਜਿਹਨੇ ਉਹਦੇ ਬਚਨਾਂ ਨੂੰ ਮੰਨਿਆ ਨਹੀਂ ਤੇ ਉਹ ਆਪਣੇ ਜੀਵਨ ਵਿੱਚ ਕਦੀ ਕੁਛ ਕਮਾ ਨਹੀਂ ਸਕਦਾ। ਇੱਕ ਗੱਲ ਬੜੀ ਸੋਹਣੀ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਬਾਬਾਣੀਆਂ ਕਹਾਣੀਆਂ ਵਿੱਚ ਲਿਖੀ ਹੈ, ਉਹ ਕਹਿੰਦੇ ਨੇ ਜਿਸ ਵਕਤ ਰਾਵਣ ਜ਼ਮੀਨ ਤੇ ਡਿੱਗਾ ਪਿਆ, ਰਾਮ ਚੰਦਰ ਜੀ ਨੇ ਉਹਨੂੰ ਜ਼ਮੀਨ ਤੇ ਸੜ ਦਿੱਤਾ, ਤੇ ਉਸ ਵਕਤ ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਇੱਕ ਗੱਲ ਕਹੀ ਸੀ, ਲਕਸ਼ਮਣ ਰਾਵਣ ਕੋਲ ਜਾ, ਮਨੁੱਖ ਦੇ ਥਿੜਕਦਿਆਂ ਪਤਾ ਕੋਈ ਨਹੀਂ ਪਰ ਵਿਦਵਾਨ ਬੜਾ ਵੱਡਾ, ਤੂੰ ਇਹਦੇ ਕੋਲੋਂ ਕੁਝ ਨਾ ਕੁਝ ਇਹਦੇ ਜੀਵਨ ਦਾ ਤੱਤ ਕੁਝ ਸਿੱਖਿਆ ਤਾਂ ਲੈ ਕੇ ਆ। ਕਹਿੰਦੇ ਲਕਸ਼ਮਣ ਗਿਆ ਤੇ ਪ੍ਰੋਫੈਸਰ ਜੀ ਲਿਖਦੇ ਨੇ ਉਹ ਰਾਵਣ ਦੇ ਸਿਰਾਣੇ ਖੜਾ ਹੋ ਗਿਆ ਤੇ ਆਵਾਜ਼ ਦੇਖ ਕੇ ਕਹਿੰਦਾ, ਮਹਾਤਮਾ ਇਹ ਵਿਦਵਾਨ ਮੈਂ ਤੇਰੇ ਤੋਂ ਤੇਰੀ ਜ਼ਿੰਦਗੀ ਦਾ ਕੁਝ ਤੱਤ ਤੇਰਾ ਗਿਆਨ ਪੁੱਛਣ ਆਇਆ ਵਾਂ। ਰਾਵਣ ਨੇ ਦੋਨੋਂ ਅੱਖਾਂ ਖੋਲੀਆਂ ਤੇ ਆਪਣੇ ਨੇਤਰ ਸਿੰਧ ਫਿਰ ਬੰਦ ਕਰ ਲਏ। ਲਕਸ਼ਮਣ ਵਾਪਸ ਗਿਆ, ਕਹਿਣ ਲੱਗਾ ਮੈਂ ਪੁੱਛਿਆ ਜ਼ਰੂਰ ਏ, ਉਹਨਾਂ ਅੱਖਾਂ ਪੱਟੀਆਂ ਨੇ ਖੋਲੀਆਂ ਨੇ ਪਰਤ ਕੇ ਫਿਰ ਬੰਦ ਕਰ ਲਈਆਂ ਪਰ ਬੋਲੇ ਕੁਝ ਨਹੀਂ। ਤੇ ਅੱਗੋਂ ਰਾਮ ਜੀ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਲਕਸ਼ਮਣ ਲੜਾਈ ਵਿੱਚ ਲੜੇ ਆ ਉਹ ਸਾਡਾ ਦੁਸ਼ਮਣ ਏ ਪਰ ਜਦੋਂ ਕਿਸੇ ਤੋਂ ਕੁਝ ਲੈਣ ਜਾਈਏ ਉਦੋਂ ਸੁਰਾਣੇ ਵੱਲ ਨਹੀਂ ਖਲੋਈਦਾ, ਜਿਹਦੇ ਤੋਂ ਕੁਝ ਗੁਣ ਲੈਣਾ ਉਹਦੇ ਪੈਰਾਂ ਵਾਲੇ ਪਾਸੇ ਖੜੀ ਹੋਈਦਾ। ਉਹ ਠੀਕ ਦੁਸ਼ਮਣ ਪਰ ਅਦਬੋ ਦਾ ਕਰਨਾ ਪਏਗਾ। ਇਹਦਾ ਮਤਲਬ ਕਿ ਜੇ ਇੱਕ ਆਮ ਇਨਸਾਨ ਤੋਂ ਗੁਣ ਲੈਣੇ ਉਹਦੀ ਗੱਲ ਮੰਨਣੀ ਪਏਗੀ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਉਸ ਪਰਿਪੂਰਨ ਪਰਮੇਸ਼ਵਰ ਨੂੰ ਪਾਉਣਾ ਚਾਹੁੰਦਾ ਤੇ ਫਿਰ ਗੁਰੂ ਦੇ ਬਚਨਾਂ ਨੂੰ ਮੰਨ ਲੈ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿੰਦੇ ਆਪਣਾ ਤਨ ਵੀ ਭੇਟ ਕਰ ਦੇ, ਮਨ ਵੀ ਭੇਟ ਕਰ ਦੇ, ਭਾਵੇਂ ਧਨ ਵੀ ਭੇਟ ਕਰ ਦੇ, ਪਰ ਜਿੰਨੀ ਦੇਰ ਤੱਕ ਗੁਰੂ ਕਾ ਹੁਕਮ ਨਹੀਂ ਮੰਨਦਾ ਓਨੀ ਦੇਰ ਤੱਕ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ। ਸਾਹਿਬ ਕਹਿੰਦੇ ਨੇ ਜਿੰਨੇ ਮੰਨ ਲਿਆ ਉਹਦੀ ਅਵਸਥਾ ਸਭ ਤੋਂ ਉੱਚੀ ਹੈ। ਹਜ਼ੂਰ ਦੀ ਪਵਿੱਤਰ ਬਾਣੀ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਗੁਰੂ ਦੀ ਰਸਨਾ ਅੰਮ੍ਰਿਤ ਦੀ ਝੜੀ ਲਾਂਦੀ। ਸਤਿਗੁਰੂ ਆਪਣੇ ਮੁਖਾਰ ਬਿੰਦ ਤੋਂ ਜਦੋਂ ਬਚਨ ਕਰਦੇ ਨੇ ਤੇ ਬਚਨਾਂ ਵਿੱਚੋਂ ਅੰਮ੍ਰਿਤ ਝੜਦਾ। ਕਹਿਣ ਲੱਗੇ ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾਂ ਭੁੱਖ ਸਕ ਜਾਵੀ। ਪਰ ਜਿੰਨਾ ਸਿੱਖਾਂ ਨੇ ਪਹਿਲਾਂ ਸੁਣ ਲਿਆ ਤੇ ਸੁਣ ਤੋਂ ਬਾਅਦ ਗੁਰੂ ਕੇ ਬਚਨਾਂ ਨੂੰ ਮੰਨ ਲਿਆ ਨਾ ਤੇ ਮੰਨਣ ਵਾਲੇ ਦੀਆਂ ਸਾਰੀਆਂ ਭੁੱਖਾਂ ਗੁਰੂ ਨੇ ਦੂਰ ਕਰ ਦਿੱਤੀਆਂ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ। ਆਪਾਂ ਆਸਾ ਕੀ ਵਾਰੀ ਪੜ੍ਹਨੇ ਤੇ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਉਹਨਾਂ ਦੀ ਅਵਸਥਾ ਕਿੰਨੀ ਕੁ ਉੱਚੀ ਹੈ, ਉਹਨਾਂ ਦੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗੁਰੂ ਕੇ ਬਚਨ ਮੰਨਣ ਵਾਲਾ ਜਿਹੜਾ ਉਹਦੀ ਅਵਸਥਾ ਨੂੰ ਬਾਣੀ ਆਪਣੀ ਵਿੱਚ ਉਹਨਾਂ ਨਿਰੂਪਣ ਕੀਤਾ। ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਬਚਨ ਮੰਨਦਾ ਨਾ ਤੇ ਬਚਨ ਮੰਨਣਾ ਇਹ ਗੁਰੂ ਦੀ ਕਿਰਪਾ ਨਾਲ ਘਾਲ ਕਮਾਈ ਗੁਰੂ ਮਿਹਰ ਕਰੇ ਮੰਨ ਸਕਦਾ, ਨਹੀਂ ਤੇ ਬੰਦੇ ਦੇ ਥਿੜਕਦਿਆਂ ਕੋਈ ਪਤਾ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਆਪਾਂ ਦਿਨੇ ਸਾਰਾ ਦਿਨ ਕੰਮ ਕਰਨੇ, ਸਵੇਰੇ ਦੁਪਹਿਰੇ ਸ਼ਾਮ ਜਾਂ ਸ਼ਾਮ ਜਾਂ ਸਵੇਰੇ ਆਪਾਂ ਭੋਜਨ ਜ਼ਰੂਰ ਛਕਦੇ ਹਾਂ। ਤੇ ਕਹਿਣ ਲੱਗੇ ਉਹ ਭੋਜਨ ਸਾਡੇ ਸਰੀਰ ਦਾ ਆਧਾਰ ਹੈ ਤੇ ਜਿਹੜਾ ਭੋਜਨ ਮਨੁੱਖ ਦਾ ਆਧਾਰ ਬਣਿਆ। ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਐਵੇਂ ਮਨੁੱਖ ਦੇ ਜੀਵਨ ਦਾ ਆਧਾਰ ਨਹੀਂ ਬਣ ਗਿਆ, ਇਸ ਅੰਨ ਨੇ ਇਸ ਭੋਜਨ ਨੇ ਪਹਿਲਾਂ ਕਿੰਨੀ ਕੁ ਮਿਹਨਤ ਕੀਤੀ ਤਾਂ ਕਿਤੇ ਜਾ ਕੇ ਇਹ ਮਨੁੱਖ ਦੀ ਖੁਰਾਕ ਬਣੀ। ਭਾਈ ਗੁਰਦਾਸ ਦਾ ਇੱਕ ਕਵਿਤ ਆਉਂਦਾ, ਕਹਿਣ ਲੱਗੇ ਜੈਸੇ ਤੋ ਅਨਾਦ ਆਦ ਅੰਤ ਪਰਯੰਤ ਹੰਤ। ਕਹਿਣ ਲੱਗੇ ਜਿਸ ਤਰ੍ਹਾਂ ਅੰਨ ਪਹਿਲਾਂ ਆਪਾਂ ਬੀਜਨੇ ਆ ਉਹਨੂੰ ਥਾਲੀ ਵਿੱਚ ਪਰੋਸ ਕੇ ਛਕਣੇ ਆ, ਐਵੇਂ ਨਹੀਂ। ਕਹਿੰਦੇ ਨੇ ਪਹਿਲਾਂ ਉਹ ਦਾਣੇ ਮਿੱਟੀ ਵਿੱਚ ਰੁਲੇ ਨੇ, ਪਰਤ ਕੇ ਉਸ ਦਾਣੇ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ, ਉਹਦੇ ਵਿੱਚੋਂ ਅੰਕੁਰ ਨਿਕਲਿਆ। ਮੈਂ ਅਰਜ਼ ਕਰ ਰਿਹਾ ਮੰਨਿਆ ਕਿਵੇਂ ਜਾਣੇ, ਉਹਦੇ ਵਿੱਚੋਂ ਬੂਟਾ ਬਣਿਆ, ਉਸ ਬੂਟੇ ਨੇ ਉਸ ਅਨਾਜ ਦੇ ਛੋਟੇ ਜਿਹੇ ਪੇਡੇ ਨੇ ਆਪਣੇ ਤਨ ਤੇ ਕੱਕਰ ਵੀ ਹੰਡਾਲਿਆ, ਗਰਮੀ ਦੀ ਲੂ ਚੱਲੀ ਉਹਨੂੰ ਵੀ ਬਰਦਾਸ਼ਤ ਕੀਤਾ, ਜੇ ਝੱਖੜ ਆਏ ਤਾਂ ਵੀ ਸਹਿ ਲੈ। ਕਹਿਣ ਲੱਗੇ ਉਹ ਅੰਨ ਜਿਹੜਾ ਪਹਿਲਾਂ ਮਿੱਟੀ ਵਿੱਚ ਰੁਲਿਆ, ਪਰਤ ਕੇ ਉਹਨੇ ਮੌਸਮ ਦਾ ਦੁੱਖ ਪਾਇਆ ਤੇ ਜਿੱਦਣ ਉਹ ਪੱਕ ਗਿਆ ਉਦਣ ਉਹਨੂੰ ਜ਼ਿਮੀਦਾਰ ਨੇ ਕੱਟਿਆ, ਕੱਟਣ ਤੋਂ ਬਾਅਦ ਉਹਨੂੰ ਝਾੜ ਕੇ ਪੀ ਦਿੱਤਾ, ਪੀਣ ਤੋਂ ਬਾਅਦ ਉਹਨੂੰ ਪਾਣੀ ਵਿੱਚ ਮਿਲਾ ਕੇ ਗੁੰਨਿਆ, ਤਾਂ ਕਿਤੇ ਜਾ ਕੇ ਉਹਨੇ ਅੱਗ ਤੇ ਰੱਖ ਕੇ ਚਾਹੇ ਉਸ ਅੰਨ ਨੂੰ ਭੁੰਨ ਕੇ ਖਾ ਲਿਆ, ਭਾਵੇਂ ਉਸ ਅੰਨ ਦਾ ਪ੍ਰਸ਼ਾਦਾ ਬਣਾ ਕੇ ਛਕ ਲਿਆ,
पर चेते रखी एक अन्न किसे जीवन का आधार एवें नहीं बनता। कह लगे असल विच पहला उन्हें अपने आप नू कमाया हो। मनन वाला जदों किसे दे जीवन की अगवाई कर दे जिदी साहब कहिंदे ने अज ना कोई महिमा लिख सकदा है ना कोई बयान कर सकदा है एवें गल्लां नाल नहीं। उस मनन वाले ने जीवन कमाया है। कह लगे जैसे तो अनाद आद अंत पर्यंत हंत सकल संसार को आधार पयो ताही सह। कहिंदे जिवें अन्न इन्ना दुख पांदा है फिर किते जा के बंदे दी पेट दी भुख नू दूर करदा है। उन्हां ने दूजा प्रमाण दिता कह लगे जैसे तो कपास त्रास देखना उसास कट है। कह लगे सगल जगत के अंबर पै दीवानी से। किन्ने कदी आपा तन ते बस्तर लेने हैं सानू सर्दी तो कपड़ा बचांदा है गर्मी तो बचांदा है सानू ए शरीर दी हिफाजत करदा है। पर भाई गुरदास कहिंदे ने अन्न किसे नू जीवन तां देंदा पहला आप इन्नी कमाई करदा है ते कपा कपड़ा बन के ता किसे दे तन नू ढक दिए पहला उन्हें अपने आप नू कुर्बान कीता है। उस कपाह दे बूटे नू लगी हुई फुट्टी विचों खिड़ी कपाह नू चुके है उन्हू पहला चंबिया है वेलने विच वेलिया है परत के उहदे उन्हें चरखे ते चार के उस रूह दा सूत बनाया है फिर किते कपड़ा बनिया उन्हू कटिया ते सूई धागे नू सीया है। इन्ना दुख पा के कपाह कदी अपने आप दे सारी औखे कर दी के बंदे ने मेरे नाल इन्ना धक्का कीता। किन्ने एक कपड़ा इन्ना दुख पांदा है तां किसे दे तन नू ढकदा है ते मनन वाला महापुरुष ओदी एवें अवस्था नू बयान नहीं हो सकता क्योंकि उन्हें कपाह दी तरह अपने जीवन नू कमाया होया। कहन लगे जैसे तो कपास त्रास देखना उसास कट है सगल जगत के अंबर पै दीवानी से। भाई साहब ने तीजा प्रमाण दिता जैसे आपा खोए जल मिला सब वर्ण में जिमें पानी अपना आप गवा देंदा है उन्हू सारे प्यार करदे ने सारे रंगा विचों मिल गया जे उन्हू रुख दियां जड़ां विच पाया ते पानी उस रुख दे अंदर भी चला गया जे किसे पंछी ने उन्हू पीता रुख ने उन्हू पानी ने उहदी भी प्यास बुझाई जे किसे पशु ने पीता पानी ने उस पशु की प्यास बुझाई जे मनुख ने पीता ते पानी ने ओदी प्यास बुझा दिती। किन्ने जेड़ा पानी हर एक नू प्यारा लगदा है एवें नहीं उस पानी ने पहला अपने आप नू गवाया होया। तीन प्रमाण दे के अन्न पहला अपने आप नू गवांदा है तां किसे दे पेट दा आसरा बन दई कपाह पहला अपने आप नू कुर्बान कर दिए ता किसे दे तन नू ढक दिए पानी पहला अपने आप नू गवांदा है ता किसे दे जीवन दी प्यास बुझांदा है। इसे तरह गुरु का सिख गुरु दे चरणां विच बह बह के पहला सुनदा है फिर मन नू साध साध के गुरु के बचना नू मन लैंदा है ते जितन ओ बचन मन लै उदन गुरु भी कहिंदा है कि मन्ने की गत कही ना जाए। जे तू अज मन लिया तेरी अवस्था बयान नहीं हो सकती। कह लगे जैसे आपा खोए जल मिला सब वर्ण में मृग खग मानस तृप्त गत ताही सह। अखीर विच कह लगे तैसे मन साध 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 ना के साध भए इसे तरह मन नू साध साध के गुरु के सिखा ने इन्नी साधना कीती तैसे मन साध साध साधना के साध भए। ते भाई गुरदास कहिंदे ने सकल संसार को उदार अगवाही से फिर वो केवल एक भी नहीं जिन्हें मन लिया ओदी अवस्था नू की बयान करना वो ता सारे संसार की अगवाई कर दे। सतगुरु ने कृपा करके अपनी बाणी विच कुछ प्रमाण दिते ने। हजूर ने जिथे सिद्धांत की गल आई ना उथे किसे दा लिहाज नहीं भावे सामने पुत्र आ गया भावे सामने सिख आ गया भावे सेवादार आ गया। मैं बाणी विचों तीन चार प्रमाण देने ने कि जिन्ना ने गुरु के बचना नू मन लिया है मेरे सतगुरु ने उन्ना नू किन्ना कु उच्चा रुतबा दे दिता है ते जेड़े गुरु दे बचना तो आकी हो गए बचन मन्ने नहीं गुरु तो स्याणे बने ते उन्ना नू गुरु ग्रंथ साहिब जी दी बाणी ने की पदवी दिती। हजूर दे बचन असीं पढ़ने तवारी गुरु खालसा अंदर ज्ञानी ज्ञान सिंह ने एक बचन कीता है ਕਹਿੰਦੇ ਜਿੱਦਣ ਭਾਈ ਲਹਿਣਾ ਜੀ ਗੁਰਗੱਦੀ ਇਹਨਾਂ ਨੂੰ ਮਿਲ ਲੱਗੀ ਹੈ ਨਾ, ਤੇ ਉਦਣ ਕਰਤਾਰਪੁਰ ਕੁਝ ਬੇਦੀ ਕੁਲ ਦੇ ਬਜ਼ੁਰਗ ਵੀ ਆਏ ਨੇ, ਦਾਨੇ ਤੇ ਸਿਆਣੇ ਪੁਰਸ਼ ਆਏ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਇੱਕ ਬੇਨਤੀ ਕੀਤੀ ਸੀ। ਕਹਿਣ ਲੱਗੇ ਤੁਸੀਂ ਸਮਰੱਥ ਹੋ, ਸਾਨੂੰ ਅੱਜ ਪਤਾ ਲੱਗਾ ਹੈ ਤੁਸੀਂ ਦੀਨ ਦੁਨੀ ਦੇ ਮਾਲਕ ਹੋ, ਪਰ ਇੱਕ ਅਸੀਂ ਬੇਨਤੀ ਕਰ ਦਈਏ ਕਿ ਦੋ ਪੁੱਤਰ ਤੁਹਾਡੇ ਕੋਲ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਪਰ ਗੱਦੀ ਤੁਸੀਂ ਇੱਕ ਸੇਵਕ ਨੂੰ ਦਿੰਦੇ ਪਏ ਹੋ। ਦੇਖੋ ਇਸ ਸੇਵਕ ਨੂੰ ਅਦਬ ਦਿਓ, ਇਹਨੂੰ ਮਾਣ ਦਿਓ, ਇਹਨੂੰ ਆਪਣੇ ਘਰ ਦੇ ਅੰਦਰ ਕੋਈ ਉੱਚੀ ਪਦਵੀ ਦੇ ਦਿਓ, ਪਰ ਜਿੱਥੋਂ ਤੱਕ ਗੁਰਗੱਦੀ ਦਾ ਸਵਾਲ ਹੈ ਨਾ, ਗੁਰਗੱਦੀ ਤਾਂ ਪੁੱਤਰਾਂ ਨੂੰ ਚਾਹੀਦੀ। ਤੁਹਾਡੇ ਪੁੱਤਰਾਂ ਨੇ ਕੋਈ ਘੱਟ ਕਮਾਈ ਕੀਤੀ? ਆਖਿਰ ਤੁਹਾਡਾ ਖੂਨ ਨੇ, ਮੇਰੇ ਸਾਹਿਬ ਨੇ ਇੱਕ ਬਚਨ ਕਹਿ, ਸਿੱਖ ਵਿਦਵਾਨ ਲਿਖਦੇ ਨੇ, ਬਾਬਾ ਸ੍ਰੀ ਚੰਦ ਜੀ ਦੀ ਕਮਾਈ ਨੂੰ ਨਮਸਕਾਰ ਹੈ, ਬਾਬਾ ਲਖਮੀ ਦਾਸ ਗੁਰੂ ਪੁੱਤਰ ਨੇ, ਉਹਨਾਂ ਨੂੰ ਵੀ ਅਸੀਂ ਸਿਜਦਾ ਕਰਨੇ ਆ, ਪਰ ਜਿੱਥੋਂ ਤੱਕ ਗੁਰੂ ਕਾ ਹੁਕਮ ਮੰਨਣ ਦੀ ਗੱਲ ਏ, ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜਨ ਦੀ ਗੱਲ ਏ, ਉੱਥੇ ਕੇਵਲ ਭਾਈ ਲਹਿਣੇ ਪਹੁੰਚੇ। ਤਾਂ ਹੀ ਤਾਂ ਵਿਦਵਾਨਾਂ ਨੇ ਬੜੇ ਸੋਹਣੇ ਬਚਨ ਕਹਿ, ਇੱਕ ਅਦੀਬ ਲਿਖਦਾ, ਇਸ਼ਕ ਕੀ ਭੱਠੀ ਮੇ ਜਿਸਮ ਕੋ ਡਾਲ ਕਰ ਕੁੰਦਨ ਕਰ ਦਿਆ, ਕਿ ਗੁਰੂ ਨਾਨਕ ਨੇ ਭਾਈ ਲਹਿਣੇ ਤੇ ਕੀ ਕਿਰਪਾ ਕੀਤੀ, ਇਸ਼ਕ ਕੀ ਭੱਠੀ, ਇਸ਼ਕ ਕੀ ਭੱਠੀ ਮੇ ਜਿਸਮ ਕੋ ਡਾਲ ਕਰ ਕੁੰਦਨ ਕਰ ਦਿਆ, ਲਹਿਣੇ ਸੇ ਅੰਗਦ ਬਣਾ, ਅੰਗਦ ਸੇ ਅੱਲਾ ਕਰ ਦਿਆ। ਕਹਿੰਦੇ ਨੇ ਲਹਿਣੇ ਤੋਂ ਅੰਗਦ ਬਣਾਇਆ ਤੇ ਅੰਗਦ ਬਣਾ ਕੇ ਕਹਿ ਦਿੱਤਾ, ਹੁਣ ਮੰਨੇ ਕੀ ਗੱਤ ਕਹੀ ਨਾ ਜਾਏ, ਤੇਰੀ ਅਵਸਥਾ ਨੂੰ ਕੌਣ ਬਿਆਨ ਕਰੇਗਾ, ਤੂੰ ਬਚਨਾਂ ਨੂੰ ਮੰਨ ਲਿਆ, ਲਹਿਣੇ ਸੇ ਅੰਗਦ ਕਰ, ਅੰਗਦ ਸੇ ਅੱਲਾ ਬਣਾ ਦਿਆ। ਸਹਿਜ ਸੱਚੇ ਪਿਤਾ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਸੱਜਣੋ ਜੋ ਕੁਝ ਲਹਿਣੇ ਨੇ ਮੇਰੇ ਵਿੱਚੋਂ ਤੱਕਿਆ, ਠੀਕ ਹੈ ਪੁੱਤਰ ਮੇਰਾ ਖੂਨ ਨੇ, ਪਰ ਉਹ ਕੁਝ ਇਹ ਨਹੀਂ ਮੰਨ ਸਕੇ, ਜੋ ਕੁਝ ਲਹਿਣਾ ਮੰਨ ਗਿਆ, ਜੋ ਕੁਝ ਉਹਨੇ ਦੇਖ ਲਿਆ। ਸ਼ਾਇਦ ਇਹੀ ਕਾਰਨ ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਆ ਨਾ, ਤੇ ਗੁਰੂ ਨਾਨਕ ਸਾਹਿਬ ਇੱਕ ਪੌੜੀ ਵਿੱਚ ਆਸਾ ਕੀ ਵਾਰ ਵਿੱਚ ਬਚਨ ਕਰਦੇ ਨੇ ਕਿ ਚਾਕਰ ਲੱਗੇ ਚਾਕਰੀ, ਨੌਕਰ ਸਿੱਖ ਹੋਵੇ ਜੇ ਚੱਲੈ ਖਸਮੈ ਭਾਏ, ਖੁਰਮਤ ਤਿਸ ਨੂੰ ਅਗਲੀ ਉਹ ਵਜੋਂ ਤੇ ਦੂਣਾ ਖਾਏ। ਸਾਹਿਬ ਕਹਿੰਦੇ ਨੇ ਜਿਹੜਾ ਚਾਕਰ, ਜਿਹੜਾ ਨੌਕਰ, ਜਿਹੜਾ ਸਿੱਖ ਆਪਣੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨ ਲੈਂਦਾ ਹੈ, ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਸੱਜਣੋ ਮੇਰਾ ਵਾਹਿਗੁਰੂ ਤਰੁੱਟ ਕੇ ਕਈ ਵਾਰੀ ਉਹਦੀ ਮਿਹਨਤ ਨਾਲੋਂ ਵੱਧ ਦਾਤ ਉਹਦੀ ਝੋਲੀ ਵਿੱਚ ਪਾ ਦਿੰਦਾ। ਪਰ ਗੁਰੂ ਅੰਗਦ ਸਾਹਿਬ ਨੇ ਨਾਲ ਇੱਕ ਹੋਰ ਬਚਨ ਕਹਿ ਦਿੱਤਾ, ਸਾਹਿਬ ਜੀ ਤੇ ਕਹਿੰਦੇ ਜੇ ਚੱਲੈ ਖਸਮੈ ਭਾਏ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਚਾਕਰ ਲੱਗੇ ਚਾਕਰੀ, ਨਾਲੇ ਗਾਰਬ ਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਹੁਣ ਇਹ ਵੀ ਕਹਿ ਮੈਂ ਗੁਰੂ ਕਾ ਸਿੱਖ ਹਾਂ, ਇਹ ਵੀ ਕਹਿ ਅਸੀਂ ਗੁਰੂ ਨਾਨਕ ਸਾਹਿਬ ਦੇ ਚਾਕਰ ਹਾਂ, ਤੇ ਜਦੋਂ ਗੁਰੂ ਕਹਿ ਸਿੱਖਾ ਮੇਰੇ ਇਸ ਹੁਕਮ ਨੂੰ ਮੰਨ ਲੈ, ਤੇ ਅੱਗੋਂ ਸਿੱਖ ਕਹਿ ਬਾਬਾ ਜੀ ਹੋਰ ਤਾਂ ਤੇਰੇ ਸਾਰੇ ਬਚਨ ਪ੍ਰਵਾਨ ਨੇ, ਪਰ ਜਿਹੜੀ ਗੱਲ ਤੂੰ ਆਹ ਕਹਿਣਾ ਪਿਆ ਨਾ ਇਹ ਮੈਂ ਨਹੀਂ ਮੰਨੀ, ਜੋ ਕੁਝ ਬਾਕੀ ਤੂੰ ਕਹਿ ਮੈਨੂੰ ਪ੍ਰਵਾਨ ਏ। ਕਹਿਣ ਲੱਗੇ ਤੂੰ ਕਾਹਦਾ ਚਾਕਰ ਹੋਏ ਜਿਹੜਾ ਮਾਲਕ ਦੇ ਸਾਹਮਣੇ ਖਲੋ ਕੇ ਕਹਿੰਦਾ ਮੈਂ ਤੇਰਾ ਇਹ ਬਚਨ ਮੈਨੂੰ ਪ੍ਰਵਾਨ ਨੇ। ਕਹਿੰਦੇ ਨੇ ਉਹ ਕਾਹਦਾ ਸਿੱਖ, ਸਿੱਖ ਤਾਂ ਉਹ ਜਿਹਨੇ ਮੰਨ ਲਿਆ ਮੇਰੇ ਗੁਰੂ ਨਾਨਕ ਸਾਹਿਬ ਜਦੋਂ ਚਾਕਰੀ ਕਰਦੇ ਨੇ ਖੁਦਾ ਦੀ, ਤੇ ਇੱਕ ਬਚਨ ਬੜਾ ਪਿਆਰਾ ਕਹਿੰਦੇ ਨੇ, ਆਖਦੇ ਨੇ ਹੇ ਮੇਰੇ ਵਾਹਿਗੁਰੂ ਮੈਂ ਤੇਰਾ ਖਰੀਦਿਆ ਹੋਇਆ ਇੱਕ ਗੁਲਾਮ, ਤੂੰ ਕਿਰਪਾ ਤਾਂ ਕਰ, ਪੀਏ ਤਾਂ ਪਾਣੀ ਆਣੀ ਨੀਰਾ, ਖਾਏ ਤਾਂ ਪੀਸਣ ਜਾਊ, ਹੁਣ ਹੁਕਮ ਕਰ ਜੇ ਤੈਨੂੰ ਪਿਆਸ ਲੱਗੇ ਮੈਂ ਪੀਣ ਵਾਸਤੇ ਪਾਣੀ ਲੈ ਕੇ ਆਵਾਂ, ਜੇ ਤੈਨੂੰ ਭੁੱਖ ਲੱਗੇ ਮੈਂ ਦਾਣੇ ਪੀ ਕੇ ਆਟਾ ਤਿਆਰ ਕਰਕੇ ਤੇਰੇ ਲਈ ਭੋਜਨ ਲੈ ਕੇ ਆਵਾਂ। ਕਹਿਣ ਲੱਗੇ ਮੈਂ ਤੇ ਤੇਰੇ ਹੁਕਮ ਦਾ ਬੱਧਾ ਵਾਂ, ਬਸ ਮੈਨੂੰ ਦੱਸ ਮੈਂ ਤੇਰੇ ਕਿਹੜੇ ਹੁਕਮ ਨੂੰ ਮੰਨਾਂ। ਸਾਹਿਬ ਸੱਚੇ ਪਿਤਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਰਾਦਰੀ ਨੂੰ ਮੰਨਣ ਦੀ ਅਵਸਥਾ ਬੜੀ ਉੱਚੀ ਏ। ਪਿਆਰਿਓ ਕਹਿ ਦੇਣਾ ਮੈਂ ਵੀ ਕਹਿ ਦਿਆਂਗਾ ਕਿ ਮੰਨਣ ਵਾਲਾ ਬੜਾ ਉੱਚਾ ਹੈ, ਪਰ ਜਦੋਂ ਗੁਰੂ ਕਿਰਪਾ ਕਰੇ ਤਾਂ ਸਮਝ ਪੈਂਦੀ ਏ ਕਿ ਗੁਰੂ ਦਾ ਹੁਕਮ ਜੇ ਉਹਦੀ ਗੱਤ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਮੰਨਣਾ ਕਿੰਨਾ ਕੁ ਉੱਚਾ ਹੈ। ਸਾਹਿਬ ਸੱਚੇ ਪਿਤਾ ਨੇ ਕਿਹਾ ਕਿ ਜੋ ਕੁਝ ਭਾਈ ਲਹਿਣੇ ਨੇ ਦੇਖਿਆ ਉਹ ਕੁਝ ਪੁੱਤਰਾਂ ਨੇ ਨਹੀਂ, ਬਰਾਦਰੀ ਨੇ ਕਿਹਾ ਨਹੀਂ ਤੁਹਾਡਾ ਖੂਨ ਨੇ। ਤੇ ਕਹਿੰਦੇ ਨੇ ਉਸ ਵਕਤ ਗੁਰਦੇਵ ਨੇ ਇੱਕੋ ਬਚਨ ਕਿਹਾ ਸੀ, ਦੋਨੋਂ ਪੁੱਤਰ ਵੀ ਕੋਲ ਬੁਲਾਏ, ਭਾਈ ਲਹਿਣੇ ਨੂੰ ਵੀ ਕੋਲ ਬੁਲਾਇਆ ਤੇ ਕਿਹਾ ਸੀ, ਬੇਟਾ ਮੇਰੀ ਹੱਥ ਦੀ ਤਲੀ ਤੇ ਕੁਝ ਨਜ਼ਰ ਆਉਂਦਾ ਤੇ ਵੱਡੇ ਪੁੱਤਰ ਨੇ ਭਰੀ ਬਿਰਾਦਰੀ ਵਿਚ ਕਿਹਾ ਸੀ, ਪਿਤਾ ਜੀ ਤੇਰੇ ਹੱਥ ਦੀ ਤਲੀ ਤੇ ਇੱਕ ਟਕ ਹੈ। ਕਹਿਣ ਲੱਗੇ, ਬੇਟਾ ਧਿਆਨ ਨਾਲ ਤੱਕ, ਕਿ ਹੋਰ ਵੀ ਤੈਨੂੰ ਕੁਝ ਨਜ਼ਰ ਆ ਰਿਹਾ। ਕਹਿਣ ਲੱਗੇ, ਨਹੀਂ ਮਹਾਰਾਜ, ਕੇਵਲ ਇੱਕ ਟਕੇ ਤੋਂ ਬਿਨਾਂ ਕੁਝ ਨਹੀਂ। ਹਜ਼ੂਰ ਮੁਸਕਰਾ ਪਏ ਤੇ ਛੋਟੇ ਨੂੰ ਆਵਾਜ਼ ਦੇ ਕੇ ਕਿਹਾ ਸੀ, ਬੇਟਾ ਤੂੰ ਕਦੀ ਮੇਰੀ ਹੱਥ ਦੀ ਤਲੀ ਤੇ ਦੇਖ ਕੀ ਨਜ਼ਰ ਆਉਂਦਾ। ਕਹਿਣ ਲੱਗਾ, ਪਿਤਾ ਜੀ ਜੋ ਕੁਝ ਵੱਡੇ ਭਰਾਤਾਂ ਨੇ ਕਿਹਾ ਉਹ ਕੁਝ ਤੇਰੀ ਹੱਥ ਦੀ ਤਲੀ ਵਿੱਚ ਟਕੇ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਸਾਹਿਬ ਨੇ ਹੱਥ ਦੀ ਤਲੀ ਤੇ ਟਕਾ ਰੱਖਿਆ ਤੇ ਜਦੋਂ ਆਵਾਜ਼ ਦਿੱਤੀ, ਸਭ ਤੋਂ ਪਿੱਛੇ ਬੈਠਾ ਭਾਈ ਲੈਣਾ ਆਵਾਜ਼ ਦੇ ਕੇ ਕਹਿੰਦੇ ਨੇ, ਲੈਣਿਆ ਆ ਲੋਕ ਕਹਿੰਦੇ ਪਏ ਨੇ ਕਿ ਗੁਰੂ ਨਾਨਕ ਦੀ ਹੱਥ ਦੀ ਤਲੀ ਤੇ ਕੇਵਲ ਇੱਕ ਟਕਾ ਹੈ, ਪਰ ਮੈਨੂੰ ਦੱਸੀ ਮੇਰੇ ਪਿਆਰੇ ਸਿੱਖਾ, ਮੇਰੀ ਹੱਥ ਦੀ ਤਲੀ ਤੇ ਤੈਨੂੰ ਕੀ ਨਜ਼ਰ ਆਉਂਦਾ। ਹੁਣ ਦੇਖੋ ਮਨੁੱਖੇ, ਗੁਰੂ ਨਾਨਕ ਪਾਤਸ਼ਾਹ ਲੈਣੇ ਕੋਲ ਉਹ ਅਵਸਥਾ ਨਹੀਂ ਕਿ ਬਿਆਨ ਕਰ ਸਕੇ ਕਿ ਗੁਰੂ ਨਾਨਕ ਦੇ ਹੱਥ ਵਿੱਚ ਕੀ ਕੁਝ। ਭਰੀ ਬਿਰਾਦਰੀ ਖਲੋਤੀ, ਕਹਿਣ ਲੱਗੇ, ਦੇਖ ਇੱਕ ਟਕਾ ਹੈ। ਕਹਿਣ ਲੱਗਾ, ਦਾਤਿਆ ਆਪੋ ਆਪਣੀ ਨਜ਼ਰ ਏ, ਦੁਨੀਆਂ ਨੂੰ ਕੇਵਲ ਇੱਕ ਟਕਾ ਨਜ਼ਰ ਆਉਂਦਾ ਪਿਆ। ਜੇ ਮੇਰੇ ਤੋਂ ਪੁੱਛੇ ਨਾ, ਤੇਰੇ ਹੱਥ ਵਿੱਚ ਚਾਰ ਪਦਾਰਥ ਪਏ ਨੇ, ਤੇਰੇ ਹੱਥ ਦੇ ਅੰਦਰ ਨਿਧੀਆਂ ਰਿਧੀਆਂ ਸਿੱਧੀਆਂ ਪਈਆਂ ਨੇ, ਤੇਰੇ ਹੱਥਾਂ ਵਿੱਚ ਦਾਤਾ ਬੈਰਾਗ ਏ, ਤੇਰੇ ਹੱਥਾਂ ਵਿੱਚ ਮਾਲਕ ਦਾ ਸਿਮਰਨ ਏ। ਜੇ ਸੱਚ ਪੁੱਛੇ ਮੇਰੇ ਗੁਰੂ ਨਾਨਕ ਸਾਹਿਬ ਜੀ, ਕੇਵਲ ਤੇਰੇ ਹੱਥਾਂ ਵਿੱਚ ਤਾਕਤ ਏ, ਤੂੰ ਕਰੋੜਾਂ ਜਨਮਾਂ ਦੇ ਪਾਪੀ ਨੂੰ ਇੱਕ ਖਿਨ ਵਿੱਚ ਉਹਦੀ ਬਾਂਹ ਪਕੜ ਕੇ ਖੁਦਾ ਦੇ ਚਰਨਾਂ ਵਿੱਚ ਪਹੁੰਚਾ ਦੇਣਾ, ਕੇਵਲ ਤੇਰੇ ਹੱਥਾਂ ਵਿੱਚ, ਹੋਰ ਕਿਸੇ ਕੋਲ ਨਹੀਂ। ਸਾਹਿਬ ਨੇ ਆਵਾਜ਼ ਦਿੱਤੀ, ਦੇਖੋ ਸਜਣੋ, ਹੱਥ ਦੀ ਤਲੀ ਹੋਵੇ ਪਰ ਇੱਕ ਨੇ ਮੰਨ ਲਿਆ ਕਿ ਗੁਰੂ ਨਾਨਕ ਸਾਹਿਬ ਮੇਰਾ ਮੁਰਸ਼ਦ ਏ, ਇਹਦੇ ਚਰਨਾਂ ਵਿੱਚ ਇਹਦੇ ਹੱਥਾਂ ਵਿੱਚ ਬਹੁਤ ਕੁਝ ਏ, ਇੱਕ ਮੇਰੇ ਕੋਲ ਆਏ ਨੇ ਕੇਵਲ ਪੁੱਤਰ ਬਣ ਕੇ, ਇੱਕ ਨੇ ਮੇਰੇ ਬਚਨਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਮੰਨ ਲਿਆ। ਤੇ ਉਸ ਵਕਤ ਇੱਕ ਬਚਨ ਕੀਤਾ ਸੀ, ਕਹਿਣ ਲੱਗੇ, ਪੁਰਖਾ ਅੱਜ ਤੋਂ ਬਾਅਦ ਤੇਰੇ ਸੀਸ ਤੇ ਖੁਦਾ ਵੱਲੋਂ ਨੂਰ ਦੀ ਝੜੀ ਲੱਗੇਗੀ। ਮੈਂ ਅਰਜ਼ ਕਰਾਂ ਇਹ ਬਾਣੀ ਦੇ ਬਚਨ ਨੇ। ਕਹਿਣ ਲੱਗੇ, ਤੂੰ ਮੰਨ ਲਿਆ, ਮੰਨਣ ਵਾਲੇ ਦੀ ਅਵਸਥਾ ਬੜੀ ਉੱਚੀ ਆ, ਲੈਣਿਆ ਤੂੰ ਅੰਗਦ ਏ, ਅੱਜ ਤੋਂ ਬਾਅਦ ਤੇਰੇ ਸੀਸ ਤੇ ਝੜੀ ਲੱਗੇਗੀ ਨੂਰ ਦੀ। ਤੇ ਲੋਕਾਂ ਨੇ ਪੁੱਛਿਆ, ਲੈਣਿਆ ਗੁਰੂ ਨੇ ਇੰਨੇ ਹੁਕਮ ਦਿੱਤੇ, ਤੂੰ ਕਿਸੇ ਹੁਕਮ ਤੇ ਤਰਕ ਨਹੀਂ ਕੀਤਾ। ਤੇ ਅੱਗੋ ਨੇਕੋ ਬਚਨ ਕਿਹਾ ਸੀ, ਜਿਹਨੂੰ ਗੁਰੂ ਕਹਿ ਹੀ ਦਿੱਤਾ ਤੇ ਫਿਰ ਪਰਤ ਕੇ ਉਹਦੇ ਤੇ ਤਰਕ ਕਰਨਾ ਆਪਣੀ ਅਗਿਆਨਤਾ ਹੈ। ਬਸ ਜੋ ਗੁਰੂ ਨੇ ਹੁਕਮ ਦੇ ਦਿੱਤਾ ਉਹਨੂੰ ਸੱਤ ਬਚਨ ਕਰਕੇ ਮੰਨਣ ਵਿੱਚ ਹੀ ਭਲਾ। ਇਹ ਕੇਵਲ ਸਾਖ ਹੀ ਨਹੀਂ, ਸਾਹਿਬ ਦਾ ਬਚਨ ਅਸੀਂ ਪੜ੍ਹਨਿਆ ਹੋਵੇ ਸਿਫਤ ਖਸਮ ਦੀ ਸੱਤਾ ਬਲਵੰਡ ਜੀ, ਇਹ ਵੈਸੇ ਗੁਰੂ ਅੰਗਦ ਸਾਹਿਬ ਦੀ ਉਸਤਤ ਵਿੱਚ ਉਚਾਰਨ ਕੀਤੀ ਪੌੜੀ, ਅੱਠ ਪੌੜੀਆਂ ਨੇ ਰਾਮ ਕਲੀ ਕੀ ਵਾਰ ਦੀਆਂ। ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਜਿੱਥੇ ਤੁਸੀਂ ਬੈਠਦੇ ਹੋ, ਨਗਰਾਂ ਵਾਲੇ ਸਿੱਖਾਂ ਨੂੰ ਦਿਖਦਾ ਕਿ ਜਦੋਂ ਤੁਸੀਂ ਸਿੰਘਾਸਨ ਤੇ ਬੈਠਦੇ ਹੋ ਉਸ ਵਕਤ ਤੇਰੇ ਸੀਸ ਤੇ ਇੱਕ ਝੜੀ ਲੱਗਦੀ ਏ, ਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਰੱਬ ਜਿਹੜਾ ਆਤਮਕ ਮੰਡਲਾਂ ਵਿੱਚੋਂ ਤੇਰੇ ਸੀਸ ਤੇ ਨਾਮ ਦੀ ਝੜੀ ਤੇ ਲੰਘਦਾ। ਕਹਿਣ ਲੱਗੇ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਝੱਟੀਐ ਤੁਧ ਦਿੱਠੈ, ਸੱਚੇ ਪਾਤਸ਼ਾਹ ਮਨ ਜਲਮ ਜਨਮ ਦੀ ਕੱਟੀਏ। ਕਹਿਣ ਲੱਗੇ, ਉਸ ਵਕਤ ਜਦੋਂ ਤੇਰੇ ਕੋਈ ਦੀਦਾਰ ਕਰਦਾ, ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟੀਐ। ਹੁਣ ਇਸ ਪੰਕਤੀ ਦੇ ਅਰਥ ਬੜੇ ਪਿਆਰੇ ਨੇ, ਸੱਚ ਜੇ ਗੁਰਪੁਰ ਮਾਇਆ, ਇੱਥੇ ਗੁਰ ਦੇ ਰਾਰੇ ਨੂੰ ਸਿਹਾਰੀਏ ਗੁਰੂ ਨੇ। ਲੋਕ ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਤੇਰੇ ਦਰਬਾਰ ਵਿੱਚ ਨੂਰ ਝੱਟਿਆ ਜਾਂਦਾ, ਤੇਰੇ ਘਰ ਅੰਦਰ ਨਾਮ ਦੀ ਝੜੀ ਏ। ਤੇ ਮੇਰੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ, ਪਿਆਰਿਓ ਇਹ ਨਾਮ ਦੀ ਝੜੀ ਮੇਰੀ ਕਮਾਈ ਨਹੀਂ, ਸਿਰਫ ਮੈਂ ਤਾਂ ਇੱਕੋ ਗੱਲ ਸਮਝੀ ਸੀ, ਸੱਚ ਜੇ ਗੁਰਪੁਰ ਮਾਇਆ, ਜੇ ਮੇਰੇ ਗੁਰੂ ਨਾਨਕ ਨੇ ਜੋ ਬਚਨ ਕਹਿ ਦਿੱਤਾ, ਮੈਂ ਤਰਕ ਨਹੀਂ ਸੀ ਕੀਤਾ, ਉਹਨੂੰ ਸੱਚ ਬਚਨ ਕਰਕੇ ਮੰਨ ਲਿਆ। ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟੀਐ। ਕਹਿਣ ਲੱਗੇ, ਜੋ ਗੁਰੂ ਨੇ ਕਹਿ ਦਿੱਤਾ ਉਸ ਬੋਲ ਤੋਂ ਪਛਾਟਣਾ ਇਹ ਸਿੱਖ ਦਾ ਕੰਮ ਨਹੀਂ, ਪਰ ਜਦੋਂ ਪੁੱਤਰਾਂ ਵੱਲ ਝਾਤੀ ਮਾਰਨੇ ਆ, ਜਿਹਨੇ ਮੰਨਿਆ ਉਹਨੂੰ ਤੇ ਸੱਤਾ ਬਲਵੰਡ ਕਹਿੰਦੇ ਨੇ ਕਿ ਦਾਤਾ ਨੂਰ ਝੱਟਿਆ ਜਾਂਦਾ ਤੇਰੇ ਤੇ, ਜਿਹਨਾਂ ਨਹੀਂ ਮੰਨਿਆ ਉਹਨੂੰ ਕਹਿੰਦੇ ਨੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਤੀਏ, ਕਿ ਪੁੱਤਰਾਂ ਨੇ ਬਚਨ ਮੰਨਿਆ ਨਹੀਂ, ਮੋਢਾ ਮਾਰ ਕੇ ਗੁਰੂ ਵੱਲ ਪਿੱਛ ਕਰਕੇ ਚਲੇ ਗਏ। ਮੈਂ ਤਿੰਨ ਚਾਰ ਪ੍ਰਮਾਣ ਦੇਣੇ ਨੇ ਬਾਣੀ ਵਿੱਚੋਂ, ਜਿਨ੍ਹਾਂ ਨੇ ਸੁਣ ਕੇ ਮੰਨਿਆ ਉਹਨਾਂ ਦੀ ਅਵਸਥਾ ਬਿਆਨ ਤੋਂ ਬਾਹਰ ਹੈ। ਉਹ ਸਿੱਖ ਭਾਈ ਲੈਣਾ ਜੀ ਗੁਰੂ ਅੰਗਦ ਬਣੇ, ਅਵਸਥਾ ਬਾਹਰ ਦੀ। ਹੁਣ ਤੱਕੋ ਤੀਜੇ ਪਾਤਸ਼ਾਹ ਨੇ ਦੋਨੋਂ ਪੁੱਤਰ ਸਾਹਮਣੇ ਖਲੋਤੇ ਨੇ, ਬਾਣੀ ਬਾਬਾ ਮੋਹਨ ਵੀ ਸੁਣਦਾ, ਉਹਦੇ ਵਰਗੀ ਸਮਾਧੀ ਕਿਸਦੀ ਏ, ਉਹ ਵੀ ਬੜੇ ਟਿਕਾਅ ਵਿਚ ਬਹਿੰਦਾ। ਇੱਥੋਂ ਤੱਕ ਉਹਨਾਂ ਦਾ ਅਭਿਆਸ ਏ, ਕਿੰਨੇ ਕਿੰਨੇ ਦਿਨ ਅਡੋਲ ਟਿਕੇ ਰਹਿੰਦੇ ਨੇ। ਬਾਬਾ ਮੋਹਨ ਵੀ ਗੁਰੂ ਦੇ ਕੋਲ ਖਲੋਤਾ ਤੇ ਬਾਬਾ ਮੋਹਰੀ ਜੀ ਵੀ ਗੁਰੂ ਦੇ ਕੋਲ ਖਲੋਤੇ ਨੇ। ਮੈਂ ਬਾਬਾ ਮੋਹਨ ਜੀ ਦੇ ਜੀਵਨ ਤੇ ਤਰਕ ਨਹੀਂ, ਸਿਰਫ਼ ਇੱਕ ਬਾਣੀ ਵਿਚੋਂ ਦ੍ਰਿਸ਼ਟਾਂਤ ਉਦਾਹਰਣ ਦੇ ਰਿਹਾ। ਜਿਨ੍ਹਾਂ ਮੰਨ ਲਿਆ ਉਹਨਾਂ ਦੀ ਗੱਤ ਨੂੰ ਕੌਣ ਬਿਆਨ ਕਰੇਗਾ। ਕਹਿੰਦੇ ਨੇ ਦੋਨੋਂ ਪੁੱਤਰ ਕੋਲ ਨੇ ਤੇ ਭਾਈ ਜੇਠੇ ਨੂੰ ਪੋਸ਼ਾਕ ਨਵੀਂ ਪਵਾਈਏ, ਤੇ ਜਿੱਦਣ ਤਖ਼ਤ ਤੇ ਬਿਰਾਜਮਾਨ ਕੀਤਾ ਤੇ ਉਦਣ ਕਹਿ ਦਿੱਤਾ ਬੇਟਾ ਮੋਹਨ ਜੇ ਪਿਤਾ ਦੀ ਖੁਸ਼ੀ ਲੈਣੀ ਏ ਤੇ ਅੱਜ ਤੋਂ ਬਾਅਦ ਭਾਈ ਜੇਠੇ ਨੂੰ ਗੁਰੂ ਰਾਮਦਾਸ ਮੰਨੋਗੇ। ਪਹਿਲਾ ਨਮਸਕਾਰ ਮੈਂ ਕਰਨਾ ਵਾ। ਵੈਸੇ ਕੈਸੇ ਕਮਾਲ ਦੇ ਬਚਨ ਨੇ। ਉਦਣ ਗੁਰਮੁਖਾਂ ਨੇ ਇੱਕ ਬੜੀ ਪਿਆਰੀ ਗੱਲ ਤੇ ਕਥਾ ਦਰਬਾਰ ਵਿਚ ਸਿੰਘ ਸਾਹਿਬ ਨੇ, ਕਹਿੰਦੇ ਨੇ ਜਦੋਂ ਗੁਰੂ ਦਰ ਤੇ ਆਈ ਗਏ ਨਾ, ਪਹਿਲਾਂ ਤਾਂ ਸਿੱਖ ਗੁਰੂ ਦੇ ਚਰਨਾਂ ਵਿਚ ਮੱਥਾ ਟੇਕਦਾ। ਆ ਪੜ੍ਹਿਆ ਆਪਾਂ ਬਾਣੀ ਵਿਚੋਂ ਵੀ, ਸਿੱਖ ਆਉਂਦਾ ਉਹ ਮੱਥਾ ਟੇਕਦਾ, ਤੇ ਜਿੱਦਣ ਗੁਰੂ ਦੇ ਬਚਨ ਮੰਨ ਲੈਂਦਾ ਪਹਿਲਾਂ ਸਿੱਖ ਗੁਰੂ ਦੇ ਚਰਨਾਂ ਵਿਚ ਝੁਕਦਾ, ਜਿੱਦਣ ਬਚਨ ਮੰਨ ਲੈਂਦਾ ਉਦਣ ਗੁਰੂ ਸਿੱਖ ਦੇ ਚਰਨਾਂ ਵਿਚ ਝੁਕ ਜਾਂਦਾ। ਚੇਤੇ ਰੱਖਣਾ ਮੰਨਣ ਵਾਲੇ ਦੀ ਅਵਸਥਾ ਉੱਚੀ ਏ। ਆਇਆ ਭਾਈ ਲੈਣਾ ਪਹਿਲਾਂ ਝੁਕਿਆ, ਆਏ ਨੇ ਭਾਈ ਜੇਠਾ ਜੀ ਪਹਿਲਾਂ ਆਪ ਝੁਕੇ ਨੇ, ਤੇ ਅੱਜ ਗੁਰੂ ਕਹਿੰਦਾ ਪਿਆ, ਸਤਿਗੁਰੂ ਕਹਿੰਦੇ ਨੇ, ਭਾਈ ਜੇਠੇ ਨੇ ਮੰਨ ਲਿਆ, ਮੇਰੇ ਪੁੱਤਰੋ ਮੇਰੇ ਸਿੱਖੋ ਇਹਦੇ ਚਰਨਾਂ ਵਿਚ ਝੁਕੋ। ਮੋਹਨ ਕਹਿੰਦਾ ਨਹੀਂ, ਮੈਂ ਇਹਨੂੰ ਕਦੀ ਵੀ ਨਮਸਕਾਰ ਨਹੀਂ ਕਰਾਂਗਾ, ਸਾਡੇ ਘਰ ਰਿਹਾ ਤੇ ਅੱਜ ਤਖ਼ਤ ਦਾ ਮਾਲਕ ਇਹ। ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਪਦਵੀ ਦਿੱਤੀ। ਬਾਬਾ ਸੁੰਦਰ ਸਭ ਕੁਝ ਲਿਖਦੇ ਪਏ ਨੇ ਬਾਣੀ ਵਿਚ, ਕਹਿੰਦੇ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ ਮੇਰਾ ਗੁਰੂ ਉਹਨੂੰ ਸਨਮੁਖ ਦੀ ਪਦਵੀ ਦੇ ਦਿੰਦਾ। ਕਿਹੋ ਜਿਹਾ ਬਚਨ ਕਿਹਾ? ਕਹਿਣ ਲੱਗੇ ਗੁਰੂ ਸਾਹਿਬ ਨੇ ਜਦੋਂ ਬਚਨ ਕਿਹਾ ਉਸ ਵਕਤ ਬਾਬਾ ਮੋਹਰੀ ਜੀ ਉੱਠ ਕੇ ਸਾਹਮਣੇ ਹੋਏ ਨੇ। ਕਹਿਣ ਲੱਗੇ ਉਹਨਾਂ ਨੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿਚ ਨਮਸਕਾਰ ਕਰ ਦਿੱਤੀ। ਕਹਿਣ ਲੱਗੇ ਉਸ ਵਕਤ ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸ ਹੈ ਪੈਰੀ ਪਾਏ ਜੀਓ, ਮੰਨਣ ਵਾਲੇ ਨੂੰ ਸਨਮੁਖ ਦੀ ਪਦਵੀ ਦਿੱਤੀ ਏ। ਕਹਿਣ ਲੱਗੇ ਉਹਨੂੰ ਸਨਮੁਖ ਦੀ ਪਦਵੀ ਦੇ ਦਿੱਤੀ। ਬਾਬੇ ਮੋਹਨ ਦਾ ਜ਼ਿਕਰ ਨਹੀਂ। ਉਸ ਤੋਂ ਅੱਗੇ ਪ੍ਰਮਾਣ ਆਪਾਂ ਦੇਖਦੇ ਹਾਂ ਬਾਣੀ ਵਿਚੋਂ ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿਚ। ਇੱਕ ਤਾਂ ਭੱਟਾਂ ਦੇ ਸਵਈਏ ਨੇ, ਉਹਨਾਂ ਵਿਚੋਂ ਉਦਾਹਰਣ ਨੇ, ਤੇ ਇੱਕ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਾਮਦਾਸ ਦਾ ਸ਼ਬਦ। ਦੋਨੋਂ ਪੁੱਤਰ ਕੋਲ ਨੇ, ਪਿਰਥੀਆ ਵੀ ਰੋਜ਼ ਸੁਣਦਾ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸੁਣਦੇ ਨੇ। ਪਿਰਥੀਆ ਵੀ ਬਾਣੀ ਦਾ ਨਿਤਨੇਮ ਕਰਦਾ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਕਰਦੇ ਨੇ। ਤੇ ਜਦੋਂ ਪਿਰਥੀਆ ਦਾ ਸਵਾਲ ਆਉਂਦਾ ਨਾ, ਤੇ ਉਦੋਂ ਗੁਰੂ ਗ੍ਰੰਥ ਸਾਹਿਬ ਵਿਚ ਉਹੀ ਬਾਪੂ ਪੁਕਾਰ ਕੇ ਕਹਿੰਦਾ, ਪੁੱਤਰ ਜਿਸ ਬਾਪੂ ਨੇ ਜਨਮ ਦਿੱਤਾ ਉਹਦੇ ਨਾਲ ਕਲੇਸ਼ ਪਾਇਆ, ਬੜਾ ਵੱਡਾ ਪਾਪ ਲੱਗਦਾ ਈ, ਤੇ ਜਿਨ੍ਹੇ ਗੁਰੂ ਦਾ ਬਚਨ ਮੰਨ ਲਿਆ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦਾ, ਜਿਨ੍ਹੇ ਗੁਰੂ ਅਰਜਨ ਦੇਵ ਦਾ ਨਾਂ ਲੈ ਲਿਆ ਉਹ ਕਦੀ ਨਰਕਾਂ ਵਿਚ ਜਾਂਦਾ ਈ, ਕਿਉਂਕਿ ਉਹਨੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ। ਜਿਨ੍ਹੇ ਨਹੀਂ ਮੰਨਿਆ, ਸਾਹਿਬ ਕਹਿੰਦੇ ਕਾਏ ਪੂਤ ਝਗੜ ਤੋ ਸੰਗ ਬਾਪ। ਗੁਰੂ ਰਾਮਦਾਸ ਕਹਿੰਦੇ ਨੇ, ਪੁੱਤਰਾ ਕਿਉਂ ਲੜਨਾ, ਬਚਨ ਮੰਨ। ਮੰਨਣ ਵਾਲੇ ਦੀ ਅਵਸਥਾ ਉੱਚੀ ਹੁੰਦੀ ਆ। ਕਾਏ ਪੂਤ ਝਗੜ ਤੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ, ਤਿੰਨ ਸੌ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਤਨ ਕਿਸਾ ਨਾ ਆਪ। ਕਹਿੰਦੇ ਜਿਸ ਰੁਪਈਏ ਦੀ ਖਾਤਰ ਤੂੰ ਗੁਰੂ ਸਾਹਮਣੇ ਬੋਲਣਾ, ਇਹ ਰੁਪਈਆ ਤਾਂ ਇੱਕ ਖਿੰਡ ਵਿਚ ਬੰਦੇ ਦਾ ਸਾਥ ਕਰ ਜਾਂਦਾ। ਤੇ ਜਿੱਦਣ ਜਿਨ੍ਹੇ ਮੰਨਿਆ ਬਚਨ, ਉਹਨਾਂ ਨੂੰ ਪੁੱਛੋ ਖਾਂ ਕਦੀ ਭੱਟਾਂ ਨੂੰ, ਉਹ ਕਹਿੰਦੇ ਨੇ ਨਹੀਂ, ਬਾਬੇ ਪਿਰਥੀਏ ਨੂੰ ਕਿਹਾ ਗਿਆ ਤੂੰ ਝਗੜਾ ਪਾਨੇ, ਇਹਦੇ ਵਿਚ ਪਾਪ ਹੀ। ਤੇ ਜਿਨ੍ਹੇ ਬਚਨ ਮੰਨ ਲਏ ਨੇ, ਜੇ ਪਿਤਾ ਨੇ ਕਹਿ ਦਿੱਤਾ ਅਰਜਨ ਸਤਿਗੁਰੂ ਜੀ ਨੂੰ, ਪੁੱਤਰ ਲਾਹੌਰ ਜਾਣੇ, ਵੱਡੇ ਨੇ ਸੁਣੇ ਬਚਨ ਜ਼ਰੂਰ ਨੇ, ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਪਿਤਾ ਜੀ ਅੱਜ ਤਾਂ ਸ਼ਾਦੀ ਵੀ ਚੱਲਾਂ ਵਾਂ, तेरा हुक्म प्रवान है, तू व्याह की खुशी विच भेजना ते कल जे अपने पुत्र नू कह देना तू लाहौर जाके अपना शरीर त्यागना मैं तेरे बचना नू सुन के ओ भी प्रवान करांगा। कवि संतोष सिंह ने इन बयान किया, कह लगे मैं ओ भी हुक्म मनागा पर कृपा मेरे ते रखी। हुण एक पासे पाप लगदा है झगड़न नाल, दूजे पासे भट कहिंदे ने जब लो नी भाग लार उदे तब लो भरम ते फिरते बहुतायो, कल घोर समुद्र में बुढ़त थे कब हूँ मिट है नहीं रे पछतायो, तत विचार यह मथुरा जग तारन को अवतार बनायो, ते जिन्ने मन लिया जपयो जिन अर्जुन देव गुरु फिर संकट जोन गर्भ न आयो, मन्ने की गत कही न जाए, जिन्ने मन लिया ओदी अवस्था उची है। वेखो जिन्ने भी मनिया वो किन्ना कु उचे, ते मैं अर्ज करा सतगुरु के घर की मर्यादा इको है, जेड़ा गुरु विच वितकरा पांदा है ना, मेरा गुरु गोबिंद सिंह कहिंदा भावे सारी जिंदगी लिलकड़ियां लेंदा रहे उन्हूं पले कुछ नहीं पैना। वितकरा पाण दा मतलब मैं बाबे नानक नूं मानना वा, मैं केवल गुरु तेग बहादुर जी नूं मानना वा, मैं केवल गुरु गोबिंद सिंह नूं मानना वा, मेरा गुरु नानक साहब की जोत गुरु कलगी वाला कहिंदा है वो तू अपने मन विच दीवार खड़ी कीती, तू समाज विच दीवार खड़ी कीती, तू परिवार भी दीवार खड़ी कीती, वो घटो घट इतो तक संकोच कर दे तू गुरु घर भी दीवार खड़ी कर दिती। मैं बाबे नानक दा सिख हां, मैं गुरु गोबिंद सिंह दा नहीं। मेरा साहब कहिंदा श्री नानक अंगद कर जाना, अंगद अमरदास पहचाना, अमरदास रामदास कहायो, कह लगे साध लखा मूड नहीं पायो, भिन्न भिन्न सबू कर जाना एक रूप किनू पहचाना, जिन जाना तिन्ही सिद पाई, जिन्ने यही जाने के गुरु नानक साहब तो लैके गुरु गोबिंद सिंह के जिंदगी विच कामयाब केवल कोई होए। कह लगे भिन्न भिन्न सबू कर जाना एक रूप किनू पहचाना, जिन जाना तिन्ही सिद पाई, सफलता केवल ओनू मिली। हुण तको जेड़े बचन मानदे ने उन्हां दी अवस्था में गुरु नानक साहब तो शुरू कीता, बचन मन लिया लैने तो गुरु अंगद अंगद खुदा बन गए, बाबा अमरदास जी गुरु अमरदास बन गए ने, भाई जेठा गुरु रामदास बन गया, ते इन्ने उच्चे हो गए ने, इतों तक कहिंदे ने गुरु रामदास जिनी तू सेव्या भाव कर से तुद पार उतारिया। हुण भाई वाहगुरु गुरु अर्जन देव गुरु बने ने, ते सत्ता बलवंत कहिंदा तख्त बैठा अर्जन गुरु सतगुरु का खिवै चंडोवा, के गुरु अर्जन देव जी का चंडोवा चमकदा पे है। कहिंदे इन्ना भारी गुरु उगवणो तै आत्मणो, चढ़ते तो लैके लेंदे तां गुरु अर्जन देव जी तेरा प्रकाश ही प्रकाश तेरी कृपा भी फैल दी, उगवणो तै आत्मणो चो चक्की कियन लोवा। उन्होंने मन लिया ना, ते देखो गुरु साहब आप पहला झुकदे रहे, गुरु हरगोबिंद साहब ने पोते नूं गुरगद्दी दे दिती, गुरु हर राय साहब जी ने गुरु हरकृष्ण छोटे पुत्र नूं गद्दी दिती, दो पोते कोल ने गुरु हरगोबिंद दे, साहब दे सामने धीर मल वीए, ते चेते रखना गुरु हर राय साहब वीए धीर मल ने नहीं मन्निया, ते हर राय साहब सतगुरु बन गए ने। इन्ना बचन मन लिया गुरु ने, इको गल कही पुत्र जे चोला वड्डा पाया होवे ते संकोच के तुरी दे, क्योंकि वड्डे चोले नाल कई वारी बेदोशे फुल टुट के जमीन ते तबाह हो जांदे। मन लिया गुरु बन गए, राम राय ने नहीं मन्निया, मुसलमान दी थां बेईमान कह रहे है, गुरु ने परवान नहीं कीता, हर कृष्ण गुरु बन गए। उस तों बाद जिन्ने मन लिया अंदर टेके दिल्ली तो गद्दी ओदे कोल आ रही है, जिन्ने मन्निए तेग बहादुर सतगुरु बन गए ने, उस तो बाद गोबिंद राय गुरु बने ने। जे पहले मनते रहे उन्हां दी अवस्था नूं बयान नहीं किया जा सकता, ते जिदन पंजां ने मत्था टेक के मन लिया गुरु ने उदन भी कह दिता सी सजना के खालसा मेरा सतगुरु पूरा खालसा मेरा सजन सूरा। जे उस मनन वाले दी अवस्था नूं बयान नहीं किया जा सकता, ते जिन्हां पंजां ने मन लिया अवस्था इन्हां दी भी बयान नहीं हो सकती, केड़ी दुनिया की ताकत उस अवस्था नूं बयान करे। अज मेरे गुरु नानक साहब कह रहे ने जिथे तू सुने اوتھے اپنے من دے اندر اینو مننا شروع کر. میں عرض کراں صاحب نے منن والے نو نا میٹھا رس کھان نال تلنا دتی ہے, بولن والے نو ایک نمکین دا پدارت کھان نال تلنا دتی ہے. چیتے رکھنا صاحب کہندے نے سب رس میٹھا منیا ہے, جیڑا من لیندا او دے جیون وچ مٹھاس بھری جاندی ہے. منے کی گت کہیں نہ جائے, سب رس میٹھا منیا ہے. سنیا کھا لونے, سن والا اس طرح جویں نمکین پدارت کھا رہا ہے. کھٹ ترسی مکھ بولنا, بولن والا اس طرح جویں ترش پدارت سکدا ہے. مارن ناد کیے جڑا کیرتن کردا ہے مانو اس طرح جویں مسالے. پر صاحب نے سب تو اچا درجہ منن والے نوں دتا ہے جنہیں من لیا. تے اج میرے حضور کہن لگے منے کی گت. ایتھے میں عرض کر دیا جدو پاس کرنے دھیان رکھنا منے تے ننے نو کیول ایک لا لگی ہے, ادا اچارن منے ارت بن گیا. جس نے من لیا ہے, جدا من پتیج گیا ہے, جن گرو دے بچنا نو ست ست کر کے پروان کر لیا ہے. صاحب کہنے منے کی گت. گت دا ارتھ اوستھا, گت دا اکھری ارتھ ودوانا نے حالت بھی کیتا ہے. کہنے جس نے گرو کے بچنا نو اپنے من وچ من لیا ہے, کہن لگے منے کی گت کہیں نہ جائے. کوئی دنیا دی طاقت نہیں جنہیں من لیا بول کے کہہ دے کہ اے اتنی اچھی اوستھا دا مالک ہے. صاحب کہنے نہیں پیاریا, ایتھے تا کنکا ایک بھی جی بساوے. میں او دن ارج کیتی سی جدے اندر ہی کنکا وس جائے او دی مہما بیان نہیں ہو سکتی. منے کی گت کہیں نہ جائے, جے کو کہے, جے کوئی کہن دی کوشش کرے کہ جنہیں من لیا میں اے دی اوستھا نو میں اے دے جیون نو بیان کرنے. صاحب کہندے پچھا پچھتائے, اونو کیول پچھتانا پیندا ہے جنہیں من لیا او دی اوستھا نو کیوں بیان کرے گا. جیڑا من جاندا ہے نا اصل وچ او پرمیشور دے نال اپید ہو جاندا ہے. میں وچار دے ارمب وچ ارج کیتی جے وحگرو جی دی گت مت کیول وحگرو جی جاندے نے, تے جنہیں اونو من لیا او دی اوستھا نو بھی کیول او جاندا ہے, کوئی ہور نہیں. کیونکہ منن والا او دا روپ ہو گیا ہے. صاحب نے بانی وچ کہے سنت رہت, کہن لگے سنو میرے بھائی اوہاں کی مہما کتھن نہ جائی. او دی مہما نو کی بیان کرے گا جنہیں گرو کے بچنا نو من لیا ہے. کیونکہ جنہیں من لیا ہے او دے بارے تا صاحب کہندے کبیر تو کرتا تو ہوا, مجھ میں رہا نہ ہوں جب آپا پرکا مٹ گیا جب دیکھوں تات. تو جیڑا تو بن جائے گا جے وحگرو دی اوستھا کوئی بیان نہیں کر سکدا, تے سجنا جپن والے منن والے دی اوستھا نو کنے بیان کرنے. منے کی گت کئی نہ جائے, جے کو کہے پچھا پچھتائے. صاحب کہندے کاغذ قلم نہ لکھن ہار, جیڑا ننا شبد ہے نا اے دہلی دیپک ہے. کاغذ نال بھی لگدا ہے تے لکھن ہار نال بھی لگدا ہے. صاحب کہندے نے جے کوئی اے کہے بھی جنہیں من لیا میں او دی اوستھا نو کاغذ تے لکھ جانا, صاحب کہندے نے پاوے جتنا مرضی وڈا لکھاری ہووے, ودوان ہووے, جتنا مرضی گنی گیانی ہووے, کہندے نے جنہیں من لیا کسے کاغذ تے قلم لے کے کوئی بھی لکھاری او دے جیون نو پورا لکھ نہیں سکدا. او دی اوستھا اینی کوچی, کاغذ قلم نہ لکھن ہار, نہ کوئی کاغذ تے نہ کوئی قلم لے کے لکھن ہار دا کوئی لکھاری اس دے جیون نو بیان کر ہی نہیں سکدا. ست گرو پھر جے کوئی بہ کے او دے جیون نو وچارن لگ پوے, مہاراج کہندے نے نہیں, جنہیں من لیا او دے جیون نو نہ کوئی کہہ سکدا ہے نہ کوئی لکھ سکدا ہے. کیونکہ کئی واری کئی سجن کہندے نے میں بول نہیں سکدا, میں لکھ کے دنیا تک گل پہنچا سکنا, کہندے نے نہ انہوں کوئی بول سکدا ہے نہ لکھ سکدا ہے. منے کا بہ کرن وچار, جنہیں نام نو من لیا بہ دا ارتھ لکھ کے چنگی طرح آپس وچ وچار وٹاندرا کرن کہ فلانا جڑا مہاپرش نام جپن والا ہوئے او دے اوستھا نو آپا بیان کرنے. صاحب کہندے پاویں ساری زندگی لکھ کے بہ کے او دے جیون تے گوشتیاں کری جاؤ, او دے جیون تے وچار کری جاؤ, او ਉਹਦੇ ਬਚਨਾਂ ਨੂੰ ਤੁਸੀਂ ਦਿਨ ਰਾਤ ਆਪਸ ਵਿੱਚ ਸਾਂਝੇ ਕਰੀ ਜਾਓ, ਪਰ ਅਖੀਰ ਤੇ ਉੱਠ ਕੇ ਕਹੋਗੇ ਕਿ ਜੋ ਕੁਝ ਕਹਿ ਇਹ ਪੂਰਾ ਨਹੀਂ, ਉਹਦਾ ਜੀਵਨ ਉਸ ਤੋਂ ਵੀ ਅੱਗੇ। ਕਹਿਣ ਲੱਗੇ ਮੰਨੇ ਕਾ ਬਹਿ ਕਰਨ ਵਿਚਾਰ, ਜੇ ਕੋਈ ਬਹਿ ਕੇ ਉਹਦੇ ਜੀਵਨ ਦੀ ਵਿਚਾਰ ਕਰੇ ਤਾਂ ਵੀ ਬਿਆਨ ਨਹੀਂ ਹੋ ਸਕਦਾ। ਤੇ ਸਤਿਗੁਰੂ ਗੁਰਦੇਵ ਜੀ ਫਿਰ ਜਿੰਨੇ ਮੰਨ ਲਿਆ ਉਹਦੀ ਅਵਸਥਾ ਇੰਨੀ ਉੱਚੀ ਹੋਈ, ਕਿੱਥੋਂ ਮਿਲੀ ਅਵਸਥਾ? ਕਹਿਣ ਲੱਗੇ ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਦੋ ਸ਼ਬਦ ਦੇ, ਇੱਕ ਅੰਜਨ ਇੱਕ ਸ਼ਬਦ ਨਿਰ, ਨਿਰ ਦਾ ਅਰਥ ਰਹਿਤ, ਅੰਜਨ ਦਾ ਅਰਥ ਹੁੰਦਾ ਸੁਰਮਾ, ਅਖਰੀ ਅਰਥ ਸੁਰਮਾ, ਤੇ ਇਸੇ ਅਰਥ ਕਰਨਾ ਆਪਾਂ ਕਾਲਖ, ਕਾਲਖ ਦਾ ਅਰਥ ਮਾਇਆ ਦੀ ਕਾਲਖ। ਕਹਿੰਦੇ ਨੇ ਵਾਹਿਗੁਰੂ ਜੀ ਦਾ ਨਾਮ ਇੰਨਾ ਪਵਿੱਤਰ, ਇੰਨਾ ਸਵੱਛ ਤੇ ਨਿਰਮਲ ਏ, ਮੇਰੇ ਦਾਤੇ ਨੂੰ ਕਿਸੇ ਕਿਸਮ ਦਾ ਕੋਈ ਦਾਗ ਤੇ ਕਾਲਖ ਹੈ ਹੀ ਨਹੀਂ। ਐਸਾ ਨਾਮ ਨਿਰੰਜਨ ਹੋਏ। ਕਹਿੰਦੇ ਨੇ ਇਹ ਅਵਸਥਾ ਇਸ ਨਾਮ ਦੀ ਜੁੜ ਕੇ, ਜਿਹੜਾ ਨਾਮ ਕਾਲਖ ਤੋਂ ਰਹਿ ਤੇ ਉਸ ਮਾਲਕ ਨੂੰ ਕੋਈ ਕਿਸੇ ਕਿਸਮ ਦੀ ਕਾਲਖ ਨਹੀਂ। ਪਰ ਇੱਕ ਸਾਹਿਬ ਨੇ ਹੋਰ ਬਖਸ਼ਿਸ਼ ਕੀਤੀ, ਕਹਿੰਦੇ ਨੇ ਜਦੋਂ ਕੋਈ ਸੰਸਾਰ ਦੀ ਕਾਲਖ ਵਿੱਚ ਰਹਿੰਦਾ ਤੇ ਜੇ ਉਹ ਨਿਰਅੰਜਨ ਨਾਲ ਜੁੜ ਜਾਏ ਨਾ, ਤੇ ਚੇਤੇ ਰੱਖਣਾ ਕਾਲਖ ਉਹਨੂੰ ਵੀ ਨਹੀਂ ਲੱਗਦੀ। ਅੰਜਨ ਮਾਹੇ ਨਿਰੰਜਨ ਰਹੀ ਹੈ, ਉਹ ਰਹਿੰਦਾ ਕਾਲਖ ਵਿੱਚ, ਪਰ ਨਾਮ ਨਾਲ ਜੁੜ ਕੇ ਕਾਲਖ ਤੋਂ ਰਹਿ ਤੇ ਐਸਾ ਨਾਮ ਨਿਰੰਜਨ ਹੋਏ, ਕਿਸੇ ਕਿਸਮ ਦੀ ਕਾਲਖ ਨਹੀਂ। ਹੁਣ ਇੱਥੇ ਬਚਨੇ ਜੇ ਉਹ ਮਨ, ਸ਼ਬਦ ਮਨ ਨਹੀਂ, ਮੰਮੇ ਉੱਤੇ ਟਿੱਪੀ ਲੱਗੀਏ, ਨੰਨੇ ਨੂੰ ਸਿਹਾਰੀਏ, ਇਹਦਾ ਅਰਥ ਕੀਤਾ ਗੁਰਮੁਖਾਂ ਨੇ ਜੇ ਕੋ ਮਨ ਜਾਣੈ ਮਨ ਕੋਏ। ਪਹਿਲਾਂ ਟਿੱਪੀ ਲਾ ਕੇ ਉਚਾਰਨ ਕੀਤਾ, ਜਿੱਥੇ ਟਿੱਪੀ ਲਾ ਕੇ ਮਨ, ਇਹਦਾ ਅਰਥ ਹੈ ਕਿ ਜੇ ਕੋਈ ਸ਼ਰਧਾ ਰੱਖ ਲਵੇ, ਜੇ ਕੋਈ ਮਨ ਲਵੇ। ਹੁਣ ਦੇਖੋ ਸਾਹਿਬ ਦੇ ਬਚਨ ਕੈਸੇ ਰਮਜ ਭਰੇ ਨੇ। ਇੱਕ ਇੱਕ ਅੱਖਰ ਵਰਤੀਏ, ਜੇ ਕੋ ਮਨ ਜਾਣੈ, ਜੇ ਕੋ ਦਾ ਅਰਥ ਹੋ ਗਿਆ ਜੇ ਕੋਈ ਮਨ ਜਾਣੈ, ਉਸ ਨੂੰ ਸ਼ਰਧਾ ਧਾਰ ਕੇ ਮੰਨ ਲੈ, ਇੱਥੇ ਮਨ ਦਾ ਅਰਥ ਮੰਨਣਾ। ਫਿਰ ਅਗਲਾ ਬਚਨ ਕਹਿੰਦੇ ਨੇ ਮਨ ਕੋਏ। ਹੁਣ ਸੋਚਾਂਗੇ ਵੀ ਕੋਏ ਦੇ ਅਰਥ ਕੀ ਬਣਨਗੇ? ਮਹਾਰਾਜ ਜੀ, ਜੇ ਕੋ ਦਾ ਤੇ ਅਰਥ ਪਹਿਲਾਂ ਹੀ ਆ ਗਿਆ, ਜੇ ਕੋ, ਜੇ ਕਿਤੇ ਕੋਈ ਮੰਨ ਲਵੇ, ਜੇ ਕੋ ਮਨ ਜਾਣੈ ਮਨ ਕੋਏ। ਕਹਿੰਦੇ ਨੇ ਜੇਕਰ ਕੋਈ ਸ਼ਰਧਾ ਧਾਰ ਕੇ ਆਪਣੇ ਮਨ ਵਿੱਚ ਇਹਨੂੰ ਮੰਨ ਲਵੇ, ਤੇ ਮਹਾਰਾਜ ਕੋਏ ਦਾ ਅਰਥ ਕੀ ਹੋਇਆ? ਤੇ ਗੁਰਮੁਖ ਵਿਦਵਾਨਾਂ ਨੇ ਫਿਰ ਇਹਦਾ ਅਰਥ ਕੀਤਾ, ਕੋਏ ਦਾ ਅਰਥ ਹਰ ਕੋਈ ਮੰਨ ਨਹੀਂ ਸਕਦਾ, ਕੋਈ ਟਾਵਾਂ ਟਾਵਾਂ ਹੈ ਜਿਹੜਾ ਇਸ ਬਚਨ ਨੂੰ ਮੰਨ ਲਵੇਗਾ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਸ਼ਰਧਾ ਧਾਰ ਕੇ ਉਸ ਨਿਰਮਲ ਨਾਮ ਨੂੰ ਆਪਣੇ ਹਿਰਦੇ ਵਿੱਚ ਮੰਨ ਲਵੇ, ਉਸ ਨਿਰਮਲ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਵੇ, ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਉਹਦੇ ਜੀਵਨ ਨੂੰ ਕਿੰਨੇ ਬਿਆਨ ਕਰਨੇ, ਤੇ ਜਿੰਨੇ ਮੰਨ ਲਿਆ ਉਹ ਫਿਰ ਦੁਨੀਆਂ ਦੀ ਵੀ ਪਰਵਾਹ ਨਹੀਂ ਕਰਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਹੋ ਮਨ ਮਾਨਿਆ। ਹੁਣ ਮਨ ਨੇ ਮੰਨ ਲਿਆ, ਮਨ ਮਾਨੇ ਲੋਕ ਨਾ ਭਤੀਜੈ, ਜਿਹਨੇ ਮੰਨ ਲਿਆ ਫਿਰ ਦੁਨੀਆਂ ਨੂੰ ਕੁਛ ਨਹੀਂ ਕਰਦਾ। ਇਹਦਾ ਮਤਲਬ ਇਹ ਨਹੀਂ ਕਿ ਦੁਨੀਆਂ ਤੋਂ ਨਫ਼ਰਤ ਕਰਦਾ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤਾਂ ਉਹ ਕਿਆ ਚੀਜ਼ੈ? ਸਾਹਿਬ ਕਹਿੰਦੇ ਜਿਹਨੇ ਮੰਨ ਲਿਆ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਜਿਹਨੇ ਗੁਰੂ ਦੇ ਬਚਨਾਂ ਨੂੰ ਸਤ ਸਤ ਕਰਕੇ ਮੰਨ ਲਿਆ, ਪਿਆਰਿਓ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾ, ਜੇ ਤੂੰ ਬਚਨ ਸੁਣਨਾ ਤੈਨੂੰ ਆਪਣੇ ਜੀਵਨ ਵਿੱਚ ਮੰਨ ਲੈ। ਤੇਰੇ ਗੁਰੂ ਨੇ ਬਾਣੀ ਵਿੱਚ ਕਿਹਾ ਕਿ ਵਕਾਰਾਂ ਤੋਂ ਬਚ ਇਹਨੂੰ ਮੰਨ ਲੈ। ਤੇਰੇ ਸਤਿਗੁਰੂ ਨੇ ਕਿਹਾ ਤੂੰ ਕੇਵਲ ਗੁਰੂ ਕੇ ਮੰਤਰ ਤੇ ਵਿਸ਼ਵਾਸ ਰੱਖ ਇਹਨੂੰ ਮੰਨ ਲੈ। ਤੇਰੇ ਸਤਿਗੁਰੂ ਨੇ ਕਿਹਾ ਤੂੰ ਸ਼ਬਦ ਤੋਂ ਅਗਵਾਈ ਲੈ ਇਹਨੂੰ ਮੰਨ ਲੈ। ਤੇਰਾ ਗੁਰੂ ਕਹਿੰਦਾ ਤੂੰ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ ਲੈ, ਫਿਰ ਤਰਕ ਨਾ ਕਰ ਇਹਨੂੰ ਸਤ ਬਚਨ ਕਰਕੇ ਮੰਨ ਲੈ। ਮੰਨਣ ਵਿੱਚ ਬੜਾ ਆਨੰਦ ਏ, ਤੇ ਜਿਹੜਾ ਮੰਨ ਲੈਂਦਾ ਫਿਰ ਉਹਦੀ ਅਵਸਥਾ ਬੜੀ ਉੱਚੀ ਏ। ਉਸ ਅਵਸਥਾ ਨੂੰ ਕਿਸੇ ਨੇ ਬਿਆਨ ਨਹੀਂ ਕਰਨਾ। ਮੈਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੱਕ ਦਿਨ ਹੁਕਮਨਾਮੇ ਪਿਆ ਪੜਾਂ, ਤੇ ਸਤਿਗੁਰੂ ਮਾਲਵੇ ਦੀ ਧਰਤੀ ਤੇ ਜਦੋਂ ਮਹਿਰਾਮਤ ਕਰਦੇ ਨੇ, ਸਤਿਗੁਰੂ ਉੱਥੇ ਵਿਚਰੇ ਨੇ। ਭਾਈ ਤਲੋਕੇ ਨੂੰ ਹੁਕਮਨਾਮਾ ਲਿਖਦਾ ਬੈਰਾਗ ਸੀ ਭਾਈ ਤਲੋਕਾ, ਤੇ ਜ਼ਫਰਨਾਮੇ ਵਿੱਚ ਵੀ ਉਹਨਾਂ ਕਿਹਾ ਔਰੰਗਜ਼ੇਬ तू मालवे की धरती ते आ, तैनू दुख लगदा कि शायद बैराड़ मेरे ते हल्ला करन, ओ मेरे हुक्म विच ने। कमाल की गल, जेड़ा गुरु दे हुक्म नू मन लैंदा है ओनू हुक्मनामा लिखदे ने भाई तलोके, तेरा घर मेरा घर है, मेरा घर तेरा घर। किन्नी कु उच्ची अवस्था होवेगी जिन्हू गुरु ने लिख के दे दिता भाई तलोके, तेरा घर मेरा घर है, मेरा घर तेरा घर है। इन्हां वस्तुआं दी लोड़ है शताब्दी आउणा, छेती चल पैणा। इहदा मतलब जदों सिखां तों गुरु दे बचन मन लैगा ना, उदन गुरु तेरे चरणां विच भी खलो के कह देगा कि मन्ने की गत कई ना जाए, जे को कहे पिछे पछताए। सब कृपा करन, अगलियां पौड़ियां ने मन्ने, जे कोई मन लवे। हुण एक मैं बेनती थोड़ी जी कर दिया, भई जे एक पासे गुरु जी ने कह दिता भी मन्ने दी हालत नूं बयान नहीं किया जा सकदा, हुण कल तो उन्होंने दसने भी जेड़े मन लैंदे ने उन्होंने की मिलदा, ते कुदरती सौल ते सवाल उठेगा जे बयान नहीं किया जा सकदा, ते फिर बाबा जी किवें कह रहे ने मन्ना सुरत हो वै मन बुद्ध, मन्ना सगल भवन की सुध। जे बयान नहीं हो सकती फिर जेड़ा मन्नन नाल की होवेगा। असल विच साहिब कहिंदे ने जो कुछ मैं कह रहा ये पूरा नहीं, मैं कुछ को दे जीवन दे गुण तेरे नाल सांझे करांगा कि जेड़ा मन लैंदा, जे मन लएगा ते की कृपा वापरेगी। इन्हां को बेनतियां अज प्रवान करनियां, खोईयां बेअंत बेअंत भुलां बख्श दिया जे प्यारियो। आओ आपां भी गुरु तो अमृत की दात लईए, ते सतगुरु दे चरणां नाल जुड़ के गुरु के बचन मन लईए। वाहेगुरु जी का खालसा, वाहेगुरु जी की फतेह। राम कली महला तीजा आनंद, एक ओंकार सतगुर प्रसाद। आनंद पया मेरी माए, सतगुरु मैं पाया, सतगुर का पाया सहज छेती। मन वधिया वाधाइया, राग रतन परवार परियां, शब्द गावने आईया, शब्दोता गावो हरी केरा। मन जिनी वसाया, कह नानक आनंद हुआ, सतगुरु मैं पाया। ए मन मेरिया तू सदा रो हर नाले, हर नाल रहो तू मन मेरे, दुख सब विसारना। अंगीकार करे तेरा कर सब सवारना, सब ना गला समरत स्वामी, सो क्यों मन विसारे। कह नानक मन मेरे सदा रो हर नाले, साचे साहिबा क्या नाही कर तेरे, करता तेरे सब किसे। जिस देहे सो पावे सदा शिव सला, तेरी नाम मन वसावे। नाम जिनके मन वसिया, वाजे शब्द कनेरे। कह नानक सचे साहिब क्या नाही कर तेरे, साचा नाम मेरा आधार, सच नाम आधार मेरा। जिन भुखा सब गवाइया, कर शांत सुख मन आय वसिया। जिन छा पूजाइया, सदा कुर्बान किया गुरु वितो, जिसिया ए वडियाइया। कह नानक सुनो संतो शब्द धरो प्यार, सचा नाम मेरा आधार। वाजे पंच शब्द घर सपागे, घर सपागे शब्द वाजे, कला जित कर धारिया। बंद दो तद वश कीते, काल पिंड को मारिया, तुर कर्म पाया तुझ जिनको, से नाम हर कह लागे। कह नानक तैस को हुआ, जित कर अनहद वाजे। अंध सुनो बड़ भागियो, सगल मनोरथ पूरे, पार ब्रह्म प्रपाया उतरे सगल विसूरे। दुख रोग संताप उतरे, सुनी सची बाणी, संत साजन पै सरसे, पूरे गुरते जानी। सुनते पुनीत कहते पवित्र, सतगुर रहा पर पूरे। बिरमंत नानक गुर चरण लागे, वाजे अनहद तूरे। सलो पवन गुरु पानी पिता, दिवस रात दुर्दाई दाया, खेल सगल जगत। चंगियाइया बुरियाइया, वाचे कर्म हदूर, करमी आपो आपनी के नेड़े। जिनी नाम ते आया, गयम शकत काल, नानक से मुख उजले, केती छुट्टी नाल। जिनी नाम ते आया, गयम शकत काल, नानक से मुख उजले, केती छुट्टी नाल। वाहिगुरु जी का खालसा, वाहिगुरु जी।